ਆਖੇ ਮੂਰਤ ਹੈ ਦਾ ਗਿਆ ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਧਾਰਨ ਕਰੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਦਾ ਗਿਆ ਮੋਹ ਖੋਜਰਾ ਸ਼ਾਸਤਰ ਖੱਟ ਪੈਨ ਗਿਨ ਚੜ ਜਾ ਅੰਧ ਲਖੈ ਬਦਲੋ ਸੁਣੈ ਜਾਓ ਕਾਲ ਕਿਰਪਾ ਕਰਾਇ
ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਕਰਮਹੀਣ ਕੁੜਿਆਰ ਮੈਂ ਲੋਭੀ ਕਾਮੀ ਬਾਮ ਲਾਜ ਰੱਖੋ ਨਿਜ ਬਿਰਦ ਕੇ ਜਗਤ ਕਹੈ ਸਿੱਖ ਨਾਮ ਦੋਹਰਾ ਕਰਮਹੀਣ ਕੁੜਿਆਰ ਮੈਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕੱਲ੍ਹ ਉਹਨਾਂ ਨੇ ਰਾਵੀ ਦੇ ਕਿਨਾਰੇ ਕਰਤਾਰਪੁਰ ਸਾਹਿਬ ਨਗਰ ਵਸਾਇਆ। ਸਾਰੀਆਂ ਸੰਗਤਾਂ ਗੁਰਸਿੱਖ ਆਪਣਾ ਪਰਿਵਾਰ ਵੀ ਸਤਿਗੁਰਾਂ ਦਾ ਇੱਥੇ ਆ ਗਿਆ। ਦੋ ਸਮੇਂ ਲੰਗਰ ਚੱਲਦਾ, ਕੀਰਤਨ ਹੁੰਦਾ, ਵਿਚਾਰਾਂ ਹੁੰਦੀਆਂ ਨੇ ਔਰ ਇੱਥੇ ਕਰਮ ਕਾਂਡੇ ਜਿਹੜਾ ਆਪਣੇ ਹੱਥੀਂ ਰੋਟੀ ਬਣਾ ਕੇ ਖਾਂਦਾ ਸੀ ਉਹ ਆ ਗਿਆ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਭੁੱਖ ਲੱਗੀ ਭੋਜਨ ਛੱਕ, ਕਹਿੰਦਾ ਮੈਂ ਸਵੈਮ ਪਾਕੀ ਹਾਂ ਆਪ ਬਣਾ ਕੇ ਖਾਣਾ। ਮਹਾਰਾਜ ਕਹਿੰਦੇ ਰਸਤ ਲੈ ਲਾ, ਜੋ ਬਾਹਰ ਜਾ ਕੇ ਚੁੱਲ੍ਹੇ ਫੁੱਟੇ ਤੇ ਹੱਡੀਆਂ ਨਿਕਲ ਔਰ ਸਾਰਾ ਦਿਨ ਸਾਧ ਸੰਗ ਜੀ ਹੰਭ ਗਿਆ ਚੁੱਲ੍ਹੇ ਫੁੱਟਦਾ ਫੁੱਟਦਾ। ਅਖੀਰ ਗੁਰੂ ਨਾਨਕ ਸਾਹਿਬ ਦੇ ਪਾਸ ਹੰਭ ਕੇ ਆਇਆ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਇਸ ਕਰਮ ਕਾਂਡ ਦੇ ਨਾਲ ਤੇਰੀ ਮੋਕਸ਼ ਨਹੀਂ ਹੋ ਸਕਦੀ, ਇਸ ਵਾਸਤੇ ਨਾਮ ਜਪ, ਜੇ ਹਿਰਦੇ ਦਾ ਚੌਂਕਾ ਹੀ ਜੂਠਾ ਰਿਹਾ ਲੱਭ ਕੁੱਤਾ ਕੂੜ ਚੂਹੜਾ ਠੱਗ ਖਾਧਾ ਮੁਰਦਾਰ ਪਨ ਲਿੰਦਾ ਪਰਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ, ਜੇ ਸਾਰੀਆਂ ਵਸਤੂਆਂ ਸਾਰੇ ਔਗਣ ਤੇਰੇ ਹਿਰਦੇ ਵਿੱਚ ਬੈਠੇ ਨੇ ਫਿਰ ਤੇਰਾ ਨਿਸਤਾਰਾ ਨਹੀਂ ਹੋ ਸਕਦਾ ਹੈ। ਇਹ ਉਸਨੂੰ ਸਮਝਾਇਆ। ਅੱਗੇ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਜੀਵਨ ਕਥਾ ਆ ਰਹੀ ਹੈ, ਸਰਵਣ ਕਰੋ। ਭਾਈ ਸੰਤੋਖ ਸਿੰਘ ਜੀ ਮੰਗਲ ਕਰਦੇ ਨੇ
ਦੋਹਰਾ ਕਰਮਹੀਣ ਕੁੜਿਆਰ
ਮੈਂ। ਸਤਿਗੁਰੂ ਮਹਾਰਾਜ ਜੀ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ, ਮੈਂ ਚੰਗੇ ਕਰਮਾਂ ਤੋਂ ਹੀਣਾ ਹਾਂ ਤੇ ਕੂੜਿਆ ਝੂਠਾ ਹਾਂ, ਸੱਚੇ ਪਾਤਸ਼ਾਹ ਪਦਾਰਥਾਂ ਦਾ ਲੋਭੀ ਹਾਂ ਤੇ ਕਾਮ ਦੇ ਵਿੱਚ ਫਸਿਆ ਹਾਂ, ਵਿਸ਼ਿਆਂ ਵਿਕਾਰਾਂ ਦੇ ਬਾਮ ਟੇਢੇ ਮਨ ਵਾਲਾ ਹਾਂ।
ਲਾਜ ਰੱਖੋ ਨਿਜ ਬਿਰਦ ਕੀ,
ਸੱਚੇ ਪਾਤਸ਼ਾਹ ਆਪਣੇ ਪਰਣ ਦੀ ਆਪ ਲੱਜਾ ਰੱਖੋ।
ਜਗਤ ਕਹੇ ਸਿੱਖ ਨਾਮ
ਤੇ ਮੈਨੂੰ ਸੰਸਾਰ ਦੇ ਵਿੱਚ ਜਿਹੜਾ ਜਗਤ ਹੈ ਲੋਕੀ ਕਹਿੰਦੇ ਨੇ ਕਿ ਇਹਦਾ ਨਾਮ ਸਿੱਖ ਹੈ, ਇਸ ਵਾਸਤੇ ਮੇਰੇ ਸਿੱਖ ਦੇ ਬਿਰਦ ਬਾਣੀ ਦੀ ਲਾਜ ਰੱਖੋ।
ਸ੍ਰੀ ਬਾਲਾ ਸੁੰਦਰ ਵਾਚੀ ਚੌਪੀ ਸੁਣ ਸ੍ਰੀ ਅੰਗਦ ਸੁਜਸ ਸੁਹਾਵਲਾ।
ਭਾਈ ਬਾਲਾ ਜੀ ਖਡੂਰ ਸਾਹਿਬ ਦੇ ਅੰਦਰ ਇਹ ਕਥਾ ਉਚਾਰ ਰਹੇ ਨੇ, ਗੁਰੂ ਅੰਗਦ ਦੇਵ ਜੀ ਲਿਖਾ ਰਹੇ। ਗੁਰੂ ਅੰਗਦ ਦੇਵ ਮਹਾਰਾਜ ਜੀ ਸੋਭ ਨੇਕ ਜਸ ਵਾਲੇ ਸੁਣਨਾ ਕਰੋ।
ਆਗੇ ਕਥਾ ਭਈ ਜਿਮ ਪਾਵਨਾ।
ਅੱਗੇ ਜਿਸ ਤਰ੍ਹਾਂ ਪਵਿੱਤਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਹੋਈ ਹੈ,
ਕਰੀ ਕੀਰਤਨ ਕੀ ਸਬਰੀਤਾ।
ਇਹ ਧਰਮਸ਼ਾਲਾ ਕਰਤਾਰਪੁਰ ਸਾਹਿਬ ਰੱਜ ਕੇ ਤੇ ਇਹਦੇ ਅੰਦਰ ਵਾਹਿਗੁਰੂ ਦੇ ਕੀਰਤਨ ਦੀ ਜਿਹੜੀ ਸੀ ਮਰਿਆਦਾ ਚਲਾਏ।
ਸਵਾ ਜਾਮ ਨਿਸਤੇ ਹੋਏ ਨੀਤਾ।
ਜਦੋਂ ਸਵਾ ਪੈ ਰਾਤ ਰਹਿ ਜਾਂਦੀ ਹੈ ਤੇ ਅੰਮ੍ਰਿਤ ਵੇਲੇ ਗੁਰਬਾਣੀ ਦਾ ਕੀਰਤਨ ਹੁੰਦਾ ਹੈ।
ਸੇਵਕ ਸਿੱਖ ਅਣਕ ਚੱਲ ਆਵਾ ਹੈ।
ਬਹੁਤ ਸਾਰੇ ਸਿੱਖ ਤੇ ਸੇਵਾਦਾਰ ਚੱਲ ਕੇ ਆਉਂਦੇ ਨੇ।
ਦਰਸ ਦਰਸ਼ਨ ਕਰ ਅਵਮਤੀ ਫਲ ਪਾਵ ਹੈ।
ਦਰਸ਼ਨ ਕਰਕੇ ਕੀਰਤਨ ਸੁਣ ਕੇ ਮਨ ਦੀ ਇੱਛਾ ਅਨੁਸਾਰ ਸਾਰੇ ਫਲ ਪ੍ਰਾਪਤ ਕਰਦੇ ਨੇ।
ਇਤਕ ਰਹੇ ਸੇਵਾ ਉਰ ਧਾਰ ਹੈ।
ਕਈ ਤਾਂ ਸਤਿਗੁਰੂ ਮਹਾਰਾਜ ਜੀ ਦੇ ਪਾਸ ਹੀ ਰਹਿੰਦੇ ਸੇਵਾ ਦੀ ਭਾਵਨਾ ਨੂੰ ਧਾਰ ਕੇ।
ਇਤਕ ਬਚਨ ਸੁਣ ਸਦਨ ਸੁਧਾਰ ਹੈ।
ਕਈ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਕੀਰਤਨ ਨੂੰ ਸੁਣ ਕੇ ਤੇ ਆਪਣੇ ਨਗਰਾਂ ਵਿੱਚ ਘਰਾਂ ਵਿੱਚ ਚਲੇ ਜਾਂਦੇ ਨੇ।
ਜੇ ਚਲੇ ਸਭ ਕਾਲ ਬਸਾਲਾ।
ਸਾਰੇ ਸਮਿਆਂ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਦਾ ਲੰਗਰ ਬੜਾ ਭਾਰੀ ਚੱਲ ਰਿਹਾ।
ਐਸੀ ਮਾਂਦੀ ਰੀਤ ਕਿਰਪਾਲਾ।
ਐਸੀ ਜਿਹੜੀ ਰੀਤ ਮਰਜ਼ਾਦਾ ਸੀ ਕਿਰਪਾਲੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੰਨ ਦਿੱਤੇ।
ਹੁਣ ਪਛਤੋ ਕਿਸ ਜਾਵਨ ਹੇਤੂ।
ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੱਛਮ ਦੀ ਉਦਾਸੀ ਜਿਹੜੀ ਸੀ ਤੇ ਇਸ ਪਾਸੇ ਨੂੰ ਜਾਣ ਵਾਸਤੇ
ਤਿਆਰ ਬੇਦੀ ਕੁਲ ਕੇਤੂ।
ਬੇਦੀਆਂ ਦੇ ਕੁਲ ਦੇ ਕੇਤੂ ਨਿਸ਼ਾਨ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤਿਆਰ ਹੋ ਗਏ।
ਧਰਮਸਾਰ ਜੋ ਅਦਕ ਸੁਹਾਵਨਾ।
ਜੋ ਸਤਿਗੁਰੂ ਮਹਾਰਾਜ ਜੀ ਨੇ ਬੜੀ ਸੁੰਦਰ ਧਰਮਸ਼ਾਲਾ ਤਿਆਰ ਕਰਵਾਈ ਸੀ।
ਇਸ ਮੈਂ ਕੀਏ ਸਭ ਸੰਗਤ ਕਾਵਨਾ।
ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੋ ਸਮੇਂ ਜੋ ਸੰਗਤ ਦਾ ਪ੍ਰਵਾਹ ਸੀ ਤੇ ਚੰਗੀ ਤਰ੍ਹਾਂ ਇਸਤ ਕਰ ਦਿੱਤਾ।
ਇੱਕ ਮੋਕੋ ਦੂਸਰ ਮਰਦਾਨਾ।
ਭਾਈ ਬਾਲਾ ਜੀ ਕਹਿੰਦੇ ਇੱਕ ਮੈਂ ਹਾਂ ਤੇ ਦੂਜੇ ਭਾਈ ਮਰਦਾਨਾ ਜੀ।
ਸੰਗ ਲੈ ਕਿਨੋ ਪ੍ਰਸਥਾਨਾ।
ਆਪਣੇ ਨਾਲ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚਾਲੇ ਪਾ ਦਿੱਤੇ।
ਪ੍ਰੇਮ ਕਿਉਂ ਮੇਰੇ ਸੰਗਤ ਸਭ ਹੀ।
ਸਾਰੀ ਸੰਗਤ ਨੇ ਮਿਲ ਕੇ ਬੜਾ ਭਾਰੀ ਪ੍ਰੇਮ ਕੀਤਾ।
ਸਤਿਗੁਰੂ ਦੇਈ ਧੀਰ ਕਹਿ ਤਬ ਹੀ।
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰਿਆਂ ਨੂੰ ਸੁੰਦਰ ਵਚਨ ਕਹਿ ਕੇ ਧੀਰ ਹੌਸਲਾ ਦਿੱਤਾ।
ਜਦੋਂ ਦਿਵਸ ਮੈਂ ਮਿਲੇ ਬਹੋਰੀ।
ਕਈ ਦਿਨਾਂ ਤੋਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਫੇਰ ਆ ਕੇ ਵਾਪਸ ਮਿਲਾਂਗੇ।
ਜੋ ਕੀਰਤਨਾ ਸਭ ਇਸ ਠੌਰੀ।
ਸਾਰੀਆਂ ਸੰਗਤਾਂ ਗੁਰਸਿੱਖ ਮਿਲ ਕੇ ਤੇ ਇਸ ਜਗ੍ਹਾ ਦੇ ਵਿੱਚ ਵਾਹਿਗੁਰੂ ਦਾ ਕੀਰਤਨ ਕਰਿਆ ਕਰੋ।
ਮੰਦ ਮਨ ਗਮਨੇ ਜਗ ਸਾਈ।
ਹੌਲੀ ਹੌਲੀ ਜਗ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲ ਪਏ।
ਮਰਦਾਨਾ ਪਾਛੇ ਜਾਈ।
ਭਾਈ ਬਾਲਾ ਜੀ ਕਹਿੰਦੇ ਮੈਂ ਤੇ ਮਰਦਾਨਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿੱਛੇ ਜਾ ਰਹੇ ਹਾਂ।
ਗੁਰਸਲਕੋਟ ਨਾਮ ਜਿਸ ਕੇਰਾ।
ਜਿਸ ਸ਼ਹਿਰ ਦਾ ਨਾਮ ਸਿਆਲਕੋਟ ਹੈ ਤੇ ਉੱਥੇ ਸਤਿਗੁਰੂ ਮਹਾਰਾਜ ਜੀ ਪਹੁੰਚ ਗਏ।
ਜਾਏ ਬਹਿਰ ਤੈ ਕੀਨੋ ਡੇਰਾ।
ਉੱਥੇ ਬਾਹਰ ਜਾ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਡੇਰਾ ਕੀਤਾ। ਉਸ ਸਥਾਨ ਦਾ ਨਾਮ ਬੇਰ ਸਾਹਿਬ ਹੈ।
ਕਿਤ ਕਾਲ ਜਾ ਬੈਸ ਬਤਾਇਓ।
ਕਿਤਨਾ ਸਮਾਂ ਬੈਠ ਕੇ ਜਦੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਤੀਤ ਕੀਤਾ।
ਮਰਦਾਨੇ ਸੋ ਵਚਨ ਅਲਾਇਓ।
ਭਾਈ ਮਰਦਾਨੇ ਦੇ ਤਾਏ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਚਨ ਕਹਿਣਾ ਕੀਤਾ।
ਹੇਮ ਟਕਾ ਪੁਰ ਮਹਿ ਲੈ ਜਾਵਹੋ।
ਕਹਿੰਦੇ ਭਾਈ ਮਰਦਾਨੇ ਆ ਸੋਨੇ ਦਾ ਟਕਾ ਜਿਵੇਂ ਸੋਨੇ ਦੀ ਮੋਹਰ ਹੁੰਦੀ ਸੀ ਤੇ ਇਹ ਤੂੰ ਇਹ ਸ਼ਹਿਰ ਵਿੱਚ ਲੈ ਜਾ।
ਸਾਚ ਝੂਠ ਮਰ ਤਹਿ ਤੇ ਲਿਆਵੋ।
ਸੱਚ ਤੇ ਝੂਠ ਦਾ ਸੌਦਾ ਜਿਹੜਾ ਇੱਥੋਂ ਖਰੀਦ ਕੇ ਲਿਆਉਣਾ। ਸਤਸੰਗ ਦੀ ਤਵਾਰੀਖ ਗੁਰੂ ਖਾਲਸਾ ਦੇ ਅੰਦਰ ਜਾਂ ਹੋਰ ਗ੍ਰੰਥਾਂ ਵਿੱਚ ਇਹ ਪ੍ਰਸੰਗ ਲਿਖਿਆ ਹੋਇਆ ਹੈ। ਇੱਥੇ ਇੱਕ ਪੀਰ ਰਹਿੰਦਾ ਸੀ ਸ਼ਕਤੀ ਵਾਲਾ, ਉਹਦਾ ਨਾਮ ਸੀ ਹਮਜਾ ਗੌਂਸ ਤੇ ਉਹ ਬੜੀ ਆਪਣੀ ਸ਼ਕਤੀ ਦਾ ਰਿੱਧੀਆਂ ਸਿੱਧੀਆਂ ਦਾ ਸ਼ਹਿਰ ਵਿੱਚ ਪ੍ਰਗਟਾਵਾ ਕਰੀ ਬੈਠਾ ਸੀ। ਕਿਸੇ ਸ਼ਾਹੂਕਾਰ ਦੇ ਘਰ ਵਿੱਚ ਔਲਾਦ ਨਹੀਂ ਹੁੰਦੇ ਸੀ। ਉਹਨੇ ਆ ਕੇ ਇਸ ਪੀਰ ਨੂੰ ਮਨਾਇਆ ਵੀ ਪੀਰ ਜੀ ਮੇਰੇ ਘਰ ਵਿੱਚ ਬੱਚਾ ਹੋ ਜਾਵੇ ਤੇ ਮੈਂ ਤੁਹਾਡੀ ਮਨੌਤ ਸਾਰੀ ਜ਼ਿੰਦਗੀ ਕਰਦਾ ਰਹਾਂਗਾ। ਇਹ ਪੀਰ ਨੇ ਆਖਿਆ ਵੀ ਤੇਰੇ ਘਰ ਵਿੱਚ ਚਾਰ ਬੱਚੇ ਹੋਣਗੇ ਪਰ ਸ਼ਰਤ ਇੱਕ ਹੈ ਤੇ ਇੱਕ ਬੱਚਾ ਮੈਨੂੰ ਦੇਣਾ ਪਏਗਾ ਤੇ ਮੈਂ ਉਸਨੂੰ ਆਪਣਾ ਮਰੀਦ ਬਣਾਉਣਾ ਆ। ਉਹ ਕਹਿਣ ਲੱਗਾ ਜੀ ਸੱਤ ਵਚਨ ਔਰ ਸਤਸੰਗ ਜੀ ਵਾਹਿਗੁਰੂ ਦੀ ਨੇਤ ਹੋਏ ਇਹਦੇ ਘਰ ਦੇ ਚਾਰ ਬੱਚੇ ਹੋਏ। ਪੀਰ ਨੇ ਮੰਗ ਕੀਤੀ ਕਹਿੰਦਾ ਜੀ ਜੇ ਛੋਟੇ ਛੋਟੇ ਨੇ ਜਦੋਂ ਵੱਡੇ ਨੌਜਵਾਨ ਹੋ ਗਏ ਫਿਰ ਪੀਰ ਹਮਜਾ ਗੌਂਸ ਨੇ ਮੰਗ ਕੀਤੀ ਵੀ ਇੱਕ ਪੁੱਤਰ ਦੇ ਤੇਰੇ ਨਾਲ ਵਚਨ ਸੀ। ਕਹਿੰਦਾ ਜੀ ਚਾਰੇ ਕੰਮ ਕਰਦੇ ਆ ਦੇਖ ਲਾ ਜਿਹੜਾ ਵਿਹਲਾ ਤੇ ਲੈ ਜਾ। ਅਖੀਰ ਸਤਸੰਗ ਜੀ ਗੁੱਸੇ ਵਿੱਚ ਆ ਗਿਆ ਤੇ ਇੱਕ ਉੱਥੇ ਮੱਠ ਸੀ ਸ਼ਹਿਰ ਤੋਂ ਬਾਹਰ ਤੇ ਉਹਦੇ ਵਿੱਚ ਬੈਠ ਗਿਆ ਔਰ ਆਪਣੇ ਬੋਲਾਂ ਦਾ ਗੁੱਸੇ ਨਾਲ ਪ੍ਰਗਟਾਵਾ ਕਰ ਦਿੱਤਾ ਕਿ ਮੈਂ 40 ਦਿਨ ਇਹਦੇ ਵਿੱਚ ਬਹਿ ਕੇ ਚਲੀਸਾ ਕਰਨਾ ਇਸ ਮੱਠ ਵਿੱਚ। ਇੱਥੇ ਸਾਰੇ ਝੂਠੇ ਲੋਕ ਰਹਿੰਦੇ ਆ ਤੇ ਇਹ ਸਾਰੇ ਸ਼ਹਿਰ ਨੂੰ ਮੈਂ ਗਰਕ ਕਰ ਦੇਣਾ ਹੈ। ਇਹ ਝੂਠੇ ਬੰਦੇ ਇੱਥੇ ਚਾਹੀਦੇ ਨੇ, ਇਹ ਵਚਨ ਕਰਕੇ ਕੱਚੇ ਨੇ, ਖਿਸਕ ਗਏ ਨੇ ਤੇ ਮੁੱਕਰ ਗਏ ਨੇ ਔਰ ਇਸਦੇ ਬੋਲਾਂ ਦਾ ਇਹਦੀ ਸ਼ਕਤੀ ਦਾ ਪ੍ਰਗਟਾਵਾ ਸੀ, ਅਸਰ ਸੀ, ਲੋਕਾਂ ਦੇ ਅੰਦਰ ਬੜਾ ਸਹਿਮ ਬੈਠਿਆ ਹੋਇਆ ਸੀ। ਪਤਾ ਨਹੀਂ ਹੁਣ ਪੀਰ ਕੀ ਕਰੇਗਾ, ਕਿਹੋ ਜਿਹੀ ਸਾਡੀ ਦਸ਼ਾ ਹੋਵੇਗੀ। ਔਰ ਇਹਨਾਂ ਖਿਆਲਾਂ ਨੂੰ ਲੈ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਸਿਆਲਕੋਟ ਸ਼ਹਿਰ ਵਿੱਚ ਪਹੁੰਚੇ ਨੇ। ਲੋਕੀ ਗੁਰੂ ਨਾਨਕ ਸਾਹਿਬ ਦੇ ਪਾਸ ਆਏ, ਆਪਣੇ ਸਹਿਮ ਦਾ ਪ੍ਰਗਟਾਵਾ ਕੀਤਾ ਵੀ ਅਸੀਂ ਬੜੇ ਭੈ ਭੀਤ ਹਾਂ ਤੇ ਸਾਨੂੰ ਇਸ ਭੈ ਤੋਂ ਨਿਰਭੈ ਕਰੋ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰੀ ਜਿੰਨੀ ਦਸ਼ਾ ਸੀ ਪੁੱਛੀ। ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿੱਥੇ ਪੀਰ ਹਮਜ਼ਾ ਗੌਸ ਬੈਠਾ ਸੀ ਨਾ ਮੜ੍ਹ ਦੇ ਵਿੱਚ, ਇਹਦੇ ਦਰਵਾਜ਼ੇ ਦੇ ਉੱਤੇ ਚਲੇ ਗਏ। ਬੜੀਆਂ ਹਾਕਾਂ ਮਾਰੀਆਂ ਕਿ ਪੀਰ ਜੀ ਅਸੀਂ ਤੁਹਾਡੇ ਦਰਸ਼ਨ ਕਰਨੇ ਆ, ਤੁਸੀਂ ਬਾਹਰ ਆਓ। ਨਾ ਉੱਠਿਆ ਸਤਿਗੁਰੂ, ਥੋੜ੍ਹਾ ਜਿਹਾ ਵਾਪਸ ਆ ਕੇ ਬੈਠ ਗਏ ਇੱਕ ਜਗ੍ਹਾ ਤੇ। ਸਤਿਗੁਰਾਂ ਨੇ ਐਸੀ ਆਪਣੀ ਨਿਗਾਹ ਨਾਲ ਉਸ ਮੱਟ ਦੇ ਗੁੰਬਜ ਵੱਲ ਨੂੰ ਝਾਕੇ ਨੇ, ਉਹਦੇ 'ਚ ਤਰੇੜਾਂ ਗਈਆਂ। ਤਰੇੜਾਂ ਆਉਣ ਤੋਂ ਜਿਹੜੀ ਸੂਰਜ ਦੀ ਰੌਸ਼ਨੀ ਸੀ ਅੰਦਰ ਗਏ ਤੇ ਇਹਦੇ ਨੇਤਰ ਖੁੱਲ੍ਹੇ, ਇਹਨੇ ਵੇਖਿਆ ਰੌਸ਼ਨੀ ਕਿੱਥੋਂ ਆ ਗਈ। ਡਰਦਾ ਹੋਇਆ ਕਿ ਮੱਟ ਵਿੱਚ ਤਰੇੜਾਂ ਆ ਗਈਆਂ ਨੇ, ਇਹ ਮੇਰੇ ਉੱਤੇ ਡਿੱਗੇਗਾ ਤੇ ਬਾਹਰ ਆ ਗਿਆ। ਬਾਹਰ ਸਤਿਗੁਰਾਂ ਨੂੰ ਬੈਠੇ ਬੈਠੇ ਹੋਏ ਵੇਖਿਆ, ਬਚਨ ਬਿਲਾਸ ਕੀਤੇ। ਮਹਾਰਾਜ ਕਹਿੰਦੇ ਹੋ ਤੂੰ ਸ਼ਹਿਰ ਸਾਰੇ ਨੂੰ ਭੈ ਭੀਤ ਕੀਤਾ ਹੋਇਆ, ਡਰਾਕਲ ਬਣਾਇਆ ਹੋਇਆ, ਗੱਲ ਕੀ ਆ? ਕਹਿੰਦਾ ਇੱਥੇ ਸਾਰੇ ਝੂਠੇ ਲੋਕ ਰਹਿੰਦੇ ਨੇ ਤੇ ਮੈਂ ਤਾਂ ਸਾਰੇ ਸ਼ਹਿਰ ਨੂੰ ਗਰਕ ਕਰ ਦੇਣਾ। ਮਹਾਰਾਜ ਕਹਿੰਦੇ ਸੱਚੇ ਵੀ ਹੋਣਗੇ? ਕਹਿੰਦਾ ਮੈਨੂੰ ਕੋਈ ਨਿਸ਼ਚਾ ਨਹੀਂ ਹੈ। ਮਹਾਰਾਜ ਕਹਿੰਦੇ ਬੈਠ ਸਾਡੇ ਕੋਲ। ਭਾਈ ਮਰਦਾਨੇ ਨੂੰ ਸੋਨੇ ਦਾ ਟਗਾ ਦੇ ਕੇ ਭੇਜਿਆ, ਕਹਿੰਦੇ ਸੱਚ ਤੇ ਝੂਠ ਖਰੀਦ ਲਿਆ। ਸੱਚ ਕੀ ਵਸਤੂ ਹੈ, ਝੂਠ ਕੀ ਹੈ, ਇਹਦਾ ਨਿਰਣਾ ਕਰਕੇ ਲਿਆਉਣਾ ਹੈ। ਹੁਣ ਜਿਸ ਤਰ੍ਹਾਂ ਅੱਗੇ ਸਾਧ ਸੰਗ ਜੀ ਪ੍ਰਸੰਗ ਆਉਂਦਾ, ਆਪ ਸਰਵਣ ਕਰੋ।
ਆਇਸਮਾਨ ਲੀਨ ਮਰਦਾਨੇ,
ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਦੀ ਆਗਿਆ ਨੂੰ ਮੰਨ ਲਿਆ।
ਗਮਨੋ ਪੁਰ ਬਜ਼ਾਰ ਜੇ ਥਾਨੇ,
ਇਹ ਸ਼ਹਿਰ ਵਿੱਚ ਚਲੇ ਗਿਆ ਤੇ ਜਿੱਥੇ ਬਹੁਤ ਸਾਰੀਆਂ ਹੱਟਾਂ ਦਾ ਜੋੜ ਬਾਜ਼ਾਰ ਸੀ,
ਲਗਾ ਹਾਟ ਪਰ ਸੋਈ।
ਇਹ ਹੱਟਾਂ ਦੇ ਉੱਤੇ ਜਾ ਕੇ ਸਾਧ ਸੰਗ ਜੀ ਪੁੱਛਣ ਲੱਗਾ,
ਹੁਣ ਤੱਕ ਸਾਧ ਝੂਠ ਜੇ ਹੋਈ?
ਕਹਿੰਦੇ ਤੁਹਾਡੇ ਪਾਸ ਜੇ ਸੱਚ ਤੇ ਝੂਠ ਦੀ ਵਸਤੂ ਹੈ ਸੌਦਾ ਹੋਵੇ।
ਇੱਕ ਟਕਾ ਕੰਚਨ ਕੋ ਲੀਜੈ,
ਇਹ ਸੋਨੇ ਦਾ ਇੱਕ ਟਕਾ ਮੇਰੇ ਪਾਸੋਂ ਤੁਸੀਂ ਲੈ ਲਵੋ।
ਜਿਸ ਕੋ ਸਾਧ ਝੂਠ ਮੁੱਚ ਦੀਜੈ,
ਇਹ ਸੋਨੇ ਦਾ ਟਕਾ ਲੈ ਕੇ ਤੇ ਇਸ ਦੇ ਮੁੱਲ ਵਿੱਚ ਮੈਨੂੰ ਸੱਚ ਤੇ ਝੂਠ ਦਾ ਸੌਦਾ ਦੇ ਦਿਓ।
ਸਭ ਬਾਜ਼ਾਰ ਬੂਝੋ ਫਿਰ ਸੋ,
ਤੇ ਸਾਰਾ ਬਾਜ਼ਾਰ ਸਾਧ ਸੰਗ ਜੀ ਇਸ ਨੇ ਫਿਰਿਆ ਤੇ ਔਰ ਪੁੱਛਦਾ ਰਿਹਾ।
ਸੁਣ ਬਿਸਮੈ ਨੇ ਮਾਨੇ ਕੋ,
ਸੁਣ ਕੇ ਸਾਰੇ ਹੈਰਾਨ ਹੁੰਦੇ, ਕਹਿੰਦੇ ਇਹ ਸੌਦਾ ਵੀ ਕਦੇ ਹੱਟਾਂ ਤੇ ਵਿਕਦਾ ਹੈ? ਤੇ ਬਹੁਤ ਹੀ ਸਾਧ ਸੰਗ ਜੀ ਹੈਰਾਨ ਹੋ ਰਹੇ ਨੇ।
ਇੱਕ ਬਣਿਆ ਪੁਨ ਬੂਝੋ ਜਬ ਹੀ,
ਇੱਕ ਬਾਣੀ ਦੀ ਦੁਕਾਨ ਤੇ ਚਲੇ ਗਿਆ ਤੇ ਜਿਸ ਵੇਲੇ ਇਸ ਨੂੰ ਪੁੱਛਿਆ,
ਇਸ ਨੇ ਟਕਾ ਲੀਨ ਕਰ ਤਬ ਹੀ,
ਇਹ ਬੜਾ ਲੋਭੀ ਬੰਦਾ ਸੀ ਤੇ ਇਹਨੇ ਸੋਨੇ ਦਾ ਟਕਾ ਲੈ ਕੇ ਭਾਈ ਮਰਦਾਨੇ ਤੋਂ
ਕਾਗਜ਼ ਪਰ ਲਿਖ ਦੀਨੋ ਤਾਹੀ,
ਇਸਨੇ ਕਾਗਜ਼ ਦੇ ਉੱਤੇ ਜੋ ਭਾਈ ਮਰਦਾਨੇ ਨੇ ਕਿਹਾ ਸੀ ਲਿਖ ਦਿੱਤਾ।
ਜੀਵਨ ਝੂਠ ਮਰਨ ਸੱਚ ਆਹੀ,
ਕਹਿੰਦਾ ਦੁਨੀਆਂ ਦਾ ਜਿਉਣਾ ਝੂਠਾ ਹੈ ਤੇ ਜਿਹੜੀ ਮੌਤ ਹੈ ਅਟਲ ਸਚਾਈ ਹੈ, ਇਹ ਦੋ ਬੋਲ ਇਸਨੇ ਕਾਗਜ਼ ਦੇ ਉੱਤੇ ਲਿਖ ਦਿੱਤੇ।
ਇਹ ਮਰਦਾਨਾ ਮੁਰਿਓ ਬਹੋਰੀ,
ਭਾਈ ਮਰਦਾਨਾ ਇਹ ਕਾਗਜ਼ ਲੈ ਕੇ ਵਾਪਸ ਮੁੜਿਆ
ਆਇਓ ਹੁਕਮ ਪ੍ਰਭੂ ਜੇ ਠੌਰੀ,
ਜਿੱਥੇ ਗੁਰੂ ਨਾਨਕ ਸਾਹਿਬ ਜੀ ਤੇ ਹਮਜ਼ਾ ਗੌਸ ਪੀਰ ਬੈਠੇ ਸੀ ਉੱਥੇ ਆ ਗਿਆ।
ਕਹਿਣ ਲੱਗਿਓ ਮੈਂ ਫਿਰੋ ਕਨੇਰਾ,
ਕਹਿੰਦਾ ਮਹਾਰਾਜ ਮੈਂ ਬਹੁਤ ਦੁਕਾਨਾਂ ਦੇ ਉੱਤੇ ਫਿਰਿਆ ਹਾਂ,
ਕਿਸ ਕੇ ਪਾਸ ਨਾ ਸੌਦਾ ਹੇਰਾ,
ਪਰ ਕਿਸੇ ਦੇ ਪਾਸੋਂ ਵੀ ਇਹ ਸੌਦਾ ਜਿਹੜਾ ਸੀ ਵੇਖਿਆ ਨਿਰਣਾ ਕੀਤਾ ਪ੍ਰਾਪਤ ਨਹੀਂ ਹੋਇਆ।
ਸੁਨਕ ਬਣੀਏ ਮੁਝਕੋ ਦੀਨੋ,
ਇੱਕ ਬਾਣੀਏ ਦੇ ਪਾਸ ਇਹ ਸੌਦਾ ਸੀ ਤੇ ਉਸਨੇ ਸੁਣ ਕੇ ਮੈਨੂੰ ਦੇ ਦਿੱਤਾ।
ਇਹ ਕਾਗਜ਼ ਪੜ੍ਹ ਕੇ ਲਿਓ ਤੀਨੋ,
ਇਹ ਜਿਹੜਾ ਕਾਗਜ਼ ਹੈ ਤੇ ਇਸ ਦੇ ਉੱਤੇ ਸੌਦਾ ਲਿਖਿਆ ਹੋਇਆ ਤੇ ਇਸ ਨੂੰ ਪੜ੍ਹ ਕੇ ਚੰਗੀ ਤਰ੍ਹਾਂ ਸਮਝ ਲਵੋ।
ਫਿਰ ਬੋਲੇ ਬੇਦੀ ਕੁਲ ਟੀਕਾ,
ਦੇਖ ਕੇ ਬੇਦੀਆਂ ਦੇ ਕੁਲ ਦੇ ਤਿਲਕ ਸਰੂਪ ਗੁਰੂ ਨਾਨਕ ਸਾਹਿਬ ਜੀ ਬੋਲੇ, ਮਹਾਰਾਜ ਕਹਿੰਦੇ ਹਮਜ਼ਾ ਗੌਸ ਪੀਰ, ਤੂੰ ਕਹਿੰਦਾ ਸੀ ਸਾਰੇ ਝੂਠੇ ਬੰਦੇ ਸਿਆਲਕੋਟ ਵਿੱਚ ਰਹਿੰਦੇ ਆ, ਇਹੋ ਜਿਹੇ ਬੰਦੇ ਇੱਥੇ ਰਹਿੰਦੇ ਜਿਹੜੇ ਪਹਿਲਾਂ ਹੀ ਮੌਤ ਨੂੰ ਅਟਲ ਸਚਾਈ ਮੰਨੀ ਬੈਠੇ ਨੇ। ਇਸ ਵਾਸਤੇ ਵੀ ਮੌਤ ਸੱਚ ਹੈ, ਇਸ ਵਾਸਤੇ ਸੱਚ ਵਾਲੇ ਬੰਦੇ ਵੀ ਤੂੰ ਕਹਿੰਦਾ ਸਾਰੇ ਝੂਠੇ ਨੇ। ਔਰ ਇਹਨੂੰ ਕੁਝ ਸ਼ਾਂਤੀ ਆਈ, ਟਕਾ ਆ, ਅਖੀਰ ਗੁਰੂ ਨਾਨਕ ਸਾਹਿਬ ਤੋਂ ਚਰਨਾਮਤ ਲਿਆ, ਸਿੱਖ ਬਣਿਆ ਔਰ ਮੂਲ ਮੰਤਰ ਗੁਰਮੰਤਰ ਦੀ ਬਖਸ਼ਿਸ਼ ਲਈ ਇਹਨੂੰ ਗੁਰੂ ਨਾਨਕ ਸਾਹਿਬ ਨੇ ਨਿਹਾਲ ਕੀਤਾ। ਹੁਣ ਮਰਦਾਨੇ ਨੂੰ ਵਾਪਸ ਭੇਜਣ ਲੱਗੇ ਵੀ ਜਿਹਨੇ ਸੌਦਾ ਦਿੱਤਾ ਉਹਨੂੰ ਸਾਡੇ ਪਾਸ ਬੁਲਾ ਕੇ ਲਿਆ। ਮਹਾਰਾਜ ਕਹਿਣ ਲੱਗੇ
ਸੌਦਾ ਨਿਕਾ,
ਮਹਾਰਾਜ ਕਹਿੰਦੇ ਨਿਸ਼ਚੇ ਕਰਕੇ ਠੀਕ ਇਹ ਸੌਦਾ ਤੂੰ ਚੰਗਾ ਲਿਆਂਦਾ,
ਜੋ ਪ੍ਰੰਤ ਹੈ ਵੇਚਣ ਹਾਰੋ,
ਪਰ ਜਿਹੜਾ ਇਸ ਸੌਦੇ ਨੂੰ ਵੇਚਣ ਵਾਲਾ ਹੈ ਉਹਨੂੰ ਸਾਡੇ ਪਾਸ ਸੱਦ ਕੇ ਲਿਆਉਣਾ ਕਰ।
ਮਰਦਾਨਾ
ਸਤਸੰਗ ਜੀ ਭਾਈ ਮਰਦਾਨਾ ਫਿਰ ਉੱਥੇ ਨੂੰ ਚੱਲ ਪਿਆ,
ਜਾਏ ਬਨਕਸੋ ਬਚਨ ਬਖਾਨਾ,
ਜਾ ਕੇ ਉਸ ਬਾਣੀਏ ਦੇ ਤਾਈ ਇਸ ਤਰ੍ਹਾਂ ਬਚਨ ਆਖਿਆ,
ਸੌਦਾ ਤੁਮਨੇ ਦੀਨੋ ਜਾਹੂ,
ਕਹਿੰਦੇ ਨੇ ਜਿਸ ਦੇ ਤਾਈ ਤੂੰ ਸੌਦਾ ਵੇਚਿਆ ਹੈ,
ਕਿਉਂ ਖਰਾਸਰਾ ਹੋਤਾ ਹੂੰ,
ਤੇ ਉਸਨੇ ਸੌਦੇ ਨੂੰ ਪਰਖ ਲਿਆ ਹੈ ਤੇ ਬੜੀ ਤੇਰੀ ਸਖਤ ਕੀਤੀ ਵੀ ਤੇਰਾ ਸੌਦਾ ਤਾਂ ਖਰਾ ਚੰਗਾ ਹੈ,
ਮਹਿਰ ਨਗਰ ਬੈਠੇ ਹੋ ਇੱਕ ਥਾਵਾਂ,
ਕਹਿੰਦੇ ਉਹ ਸੌਦੇ ਨੂੰ ਖਰੀਦਣ ਵਾਲਾ ਮੇਰਾ ਮਾਲਕ ਤੇ ਬਾਹਰ ਇੱਕ ਇਸ ਨਗਰ ਤੋਂ ਬਾਹਰ ਬੈਠਾ ਹੈ,
ਕੋਈ ਆਪਣੇ ਨਿਕਟ ਬੁਲਾਵਾ,
ਤੈਨੂੰ ਉਸਨੇ ਆਪਣੇ ਪਾਸ ਸੱਦਿਆ ਹੈ,
ਇੱਕ ਵਾਰ ਚੱਲ ਕੇ ਮਿਲ ਲੀਜੈ,
ਇੱਕ ਵਾਰੀ ਚੱਲ ਕੇ ਉਹਨਾਂ ਦੇ ਨਾਲ ਤੂੰ ਮਿਲਾਪ ਕਰ ਲੈ,
ਮਨੋ ਕੀ ਜੈ,
ਫਿਰ ਤੂੰ ਉਹਨਾਂ ਨੂੰ ਮਿਲ ਕੇ ਆਪਣੀ ਹੱਟ ਦੇ ਉੱਤੇ ਵਾਪਸ ਆ ਜਾਵੇ,
ਸੁਣ ਕੇ ਸਰੋਣ ਚੱਲਿਓ ਤੇ ਥਾਈ,
ਸੁਣ ਕੇ ਸਾਧ ਸੰਗ ਜੀ ਕੰਨਾਂ ਵਿੱਚ ਤੇ ਉਸ ਪਾਸੇ ਨੂੰ ਇਹ ਚੱਲ ਪਿਆ,
ਜਹਾਂ ਬਰਾਜੇ ਸ੍ਰੀ ਜਗ ਸਾਈ,
ਜਿੱਥੇ ਸਤਿਗੁਰੂ ਮਹਾਰਾਜ ਜੀ ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਟਿਕੇ ਹੋਏ ਸੀ,
ਦੇਖ ਫਕੀਰ ਵੇਖ ਦੁੱਖ ਕੰਦਨਾ,
ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਦਾ ਫਕੀਰਾਂ ਵਾਲਾ ਲਿਬਾਸ ਵੇਖ ਕੇ,
ਕਰੀ ਚਰਨ ਕਮਲ ਭਰ ਬੰਦਨਾ,
ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਮੱਥਾ ਟੇਕਿਆ,
ਆਓ ਤਰੇਗਾ ਬੈਠ ਸਮੀਪਾ,
ਬੜਾ ਪ੍ਰੇਮ ਧਾਰ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਸ ਬੈਠ ਗਿਆ,
ਇੱਕ ਬੋਲੇ ਬੇਦੀ ਕੁਲ ਦੀਪਾ,
ਦੇਖ ਕੇ ਬੇਦੀਆਂ ਦੇ ਕੁਲ ਦੇ ਦੀਵਾ ਸਰੂਪ ਗੁਰੂ ਨਾਨਕ ਸਾਹਿਬ ਜੀ ਬੋਲੇ,
ਆਓ ਸ਼ਾਹ ਕੋ ਨਾਮ ਤੁਮਾਰਾ,
ਕਹਿੰਦੇ ਹੇ ਸ਼ਾਹੂਕਾਰ ਦੱਸ ਤੇਰਾ ਨਾਮ ਕੀ ਹੈ,
ਇਹ ਉਪਦੇਸ਼ ਹਿਰਦੇ ਮੈਂ ਤਾਰਾ,
ਤੇ ਕਿਸ ਸਾਧੂ ਮਹਾਤਮਾ ਦਾ ਉਪਦੇਸ਼ ਤੂੰ ਆਪਣੇ ਹਿਰਦੇ ਧਾਰਨ ਕੀਤਾ,
ਜੀਵਨ ਝੂਠ ਮਰਨ ਸੱਚ ਜਾਤਾ,
ਕਿਉਂਕਿ ਤੈਂ ਜਿਉਣੇ ਨੂੰ ਝੂਠਾ ਤੇ ਮੌਤ ਨੂੰ ਸੱਚ ਸਮਝ ਲਿਆ ਹੈ,
ਜਦੋਂ ਬਣਾਏ ਲਿਖੀ ਇਹ ਬਾਤਾਂ,
ਤੇ ਜਾ ਤੇ ਉਤੋਂ ਉਤੋਂ ਬਣਾ ਕੇ ਹੀ ਇਹ ਗੱਲ ਲਿਖ ਦਿੱਤੀ ਹੈ,
ਬੋਲਿਓ ਬਨਿਓ ਦੁਆ ਕਰ ਬੰਦੇ,
ਦੋਵੇਂ ਹੱਥ ਜੋੜ ਕੇ ਸਾਧ ਸੰਗ ਜੀ ਬਾਣੀਆਂ ਬੋਲਿਆ,
ਸਾਸੋ ਸਤਮ ਸੰਤਮ ਕੰਦੇ,
ਕਹਿਣ ਲੱਗਾ ਹੇ ਸੰਤੋ ਮੁਕਤੀ ਦਾਤੇ, ਤੇ ਮੈਂ ਸੱਚੀ ਗੱਲ ਕਹਿੰਦਾ ਹਾਂ,
ਮੇਰੋ ਨਾਮ ਭਨੇ ਜਗਮੂਲਾ,
ਤੇ ਮੇਰਾ ਨਾਮ ਤੇ ਇਹ ਸ਼ਹਿਰ ਸਾਰੇ ਇਲਾਕੇ ਚ ਮਸ਼ਹੂਰ ਹੈ, ਮੈਨੂੰ ਮੂਲਾ ਕਹਿੰਦੇ ਨੇ,
ਗਿਆਨ ਸੋ ਅਸੀ ਰਾਵਰੇ ਅਨੁਕੂਲਾ,
ਜਿਹੜਾ ਐਸਾ ਗਿਆਨ ਹੈ ਤੇ ਆਪ ਜੀ ਦੇ ਅਨਸਾਰੇ,
ਚਾਹੋ ਤੁਸੀਂ ਜਨਾਬ ਹੋ,
ਐਸੇ ਗਿਆਨ ਨੂੰ ਤੇ ਜਿਸ ਨੂੰ ਤੁਸੀਂ ਚਾਹੋ ਉਸੇ ਨੂੰ ਜਣਾ ਸਕਦੇ ਹੋ, ਵੀ ਮੌਤ ਅਟਲ ਸਚਾਈ ਹੈ, ਜ਼ਿੰਦਗੀ ਝੂਠ ਹੈ,
ਸਾਹ ਝੂਠ ਸਵਰ ਦੇ ਦਰੜਾਵ ਹੋ,
ਤੇ ਉਸੇ ਨੂੰ ਸੱਚ ਤੇ ਝੂਠ ਦਾ ਨਿਰਣਾ ਹਿਰਦੇ ਟਿਕਾ ਦੇ ਸਕਦੇ ਹੋ,
ਨਰਮ ਲੋਭ ਹਿਰਦੇ ਮਜਫਾਰੀ,
ਮੈਂ ਤਾਂ ਮਹਾਰਾਜ ਸੱਚ ਬੋਲਦਾ, ਮੇਰੇ ਹਿਰਦੇ ਧਨ ਦਾ ਲੋਭ ਸੀ ਭਾਰੀ,
ਕਾਗਜ਼ਪੁਰ ਲਿਖ ਦੀਨ ਸਵਾਰੀ,
ਤੇ ਮੈਂ ਚੰਗੀ ਤਰ੍ਹਾਂ ਕਾਗਜ਼ ਦੇ ਉੱਤੇ ਬੋਲ ਲਿਖ ਦਿੱਤੇ ਨੇ,
ਸਦਾ ਚਾਹੇ ਤੋਂ ਐਸੇ,
ਮੈਂ ਆਪਣੇ ਹਿਰਦੇ ਚੋਂ ਹਮੇਸ਼ਾ ਇਹ ਚਾਹੁੰਦਾ ਹਾਂ, ਯਤਨ ਕਰਦਾ ਹਾਂ,
ਕਾਗਜ਼ ਪਰ ਲਿਖ ਭੇਜੀ ਜੈਸੇ,
ਜਿਸ ਤਰ੍ਹਾਂ ਕਾਗਜ਼ ਦੇ ਉੱਤੇ ਮੈਂ ਇਹ ਬੋਲ ਲਿਖ ਕੇ ਭੇਜੇ ਹਨ,
ਜਿਹੜਾ ਅਭਿਆਸ ਨਾ ਮਨ ਮੈਂ ਹੋ,
ਮੈਂ ਚਾਹੁੰਦਾ ਮੇਰੇ ਅੰਦਰ ਵੀ ਇਹ ਪੱਕਾ ਨਿਸ਼ਚਾ ਹੋ ਜਾਵੇ, ਅਜੇ ਪੱਕਾ ਅਭਿਆਸ ਨਹੀਂ ਹੋਇਆ,
ਜਬ ਲੋ ਮਿਲੇ ਸੰਤ ਨੈ ਕੋ,
ਜਿੰਨਾ ਚਿਰ ਕੋਈ ਪੂਰਨ ਸੰਤ ਨਹੀਂ ਮਿਲਦਾ ਤੇ ਉਨਾ ਚਿਰ ਮੈਨੂੰ ਇਹ ਅਭਿਆਸ ਨਹੀਂ ਹੋ ਸਕਦਾ,
ਕਿਉਂਕਿ ਸ੍ਰੀ ਗੁਰੂ ਤੇ ਸੋ ਪਾਖਾ,
ਕਿਉਂਕਿ ਸਰ ਸੰਜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੂਲ ਚੰਦ ਨੂੰ ਆਖਿਆ,
ਮੈਂ ਲੱਖੋ ਜੇ ਅਸਿਆ ਬਲਾਖਾ,
ਕਹਿੰਦੇ ਜੇ ਕਰਕੇ ਹਿਰਦੇ ਚ ਐਸੀ ਤੇਰੀ ਇੱਛਾ ਹੈ, ਤੂੰ ਸਮਝਣਾ ਚਾਹੁੰਦਾ ਹੈ,
ਹੁਕਮ ਰਹੋ ਹਮਾਰੇ ਸਾਥਾ,
ਮਹਾਰਾਜ ਕਹਿੰਦੇ ਕਿ ਸਾਡੇ ਨਾਲ ਹੀ ਕੁਝ ਸਮਾਂ ਰਹਿਣਾ ਕਰ,
ਇੱਛਾ ਪੂਰੇ ਸ੍ਰੀ ਜਗਨਨਾਥਾ,
ਜਗਤ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਤੇਰੀ ਭਾਵਨਾ ਪੂਰੀ ਕਰੇਗਾ,
ਵਚਨ ਮੰਨ ਕੇ ਤਬਹੀ ਮੂਲਾ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਚਨਾਂ ਨੂੰ ਮੰਨ ਕੇ ਮੂਲ ਚੰਦ,
ਜਦੋਂ ਸੰਗ ਲੱਖ ਗੁਰ ਅਨੁਕੂਲਾ,
ਸਤਿਗੁਰੂ ਮਹਾਰਾਜ ਜੀ ਦੇ ਅਨੁਸਾਰ ਹੋ ਕੇ ਕਿ ਮੇਰਾ ਉਧਾਰ ਕਰਨਗੇ ਨਾਲ ਚੱਲ ਪਿਆ,
ਹਮਨੇ ਆਨ ਖਾਨ ਜਗ ਸਾਈ,
ਜਗ ਦੇ ਮਾਲਕ ਹੋਰ ਥਾਂ ਨੂੰ ਗੁਰੂ ਨਾਨਕ ਸਾਹਿਬ ਜੀ ਚੱਲੇ ਨੇ ਤੇ ਅੱਗੇ ਅਜੇ ਦੀ ਕਥਾ ਹੋਰ ਆਵੇਗੀ,
ਇਸਿਆ ਦੇਣਗੇ ਨਾਰੇ ਦੁੱਖ ਪਾਈ,
ਜਿਹੜੇ ਲੋਕ ਮਾਨਸਿਕ ਤੌਰ ਤੇ ਦੁਖੀ ਨੇ ਤੇ ਉਹਨਾਂ ਨੂੰ ਸਿੱਖਿਆ ਦੇਣ ਵਾਸਤੇ,
ਇੱਕ ਨਗਰ ਮੈਂ ਵੈਸੇ ਜਾਈ,
ਇੱਕ ਨਗਰ ਦੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠ ਗਏ,
ਜਹਾਂ ਘਨੇਰੇ ਤੁਰਕ ਰਹਾਈ,
جتھے بہت سارے مسلمان لوگ رہندے سن
چند رات تھی تس دن ماہی
دور دے چندرما دی رات سی ست سنگ جی اس دن
نونر کوپا میل تہاں ہی
بڑے بھاری لوکاں دا اتھے اکٹھ ہویا ہویا سی
پیر بسان پئی ایک تھائی
ایک تھاں دے اتھے بڑا بھاری بھیڑ اکٹھ ہویا ہویا سی
اے سیرنی منج چڑھائی
اے سیرنی جڑی بنا کے تے لوک لجا کے چڑھاندے سن
ایک فقیر دم بھی تہ رہی
ایک فقیر اتھے بڑا پکھنڈی سی اتوں فقیراں والا لباس بنایا سی رہندا سی
سب لوکاں سو اس بد کہی
سارے لوکاں نو اس طرح او پرچار کردا سی
دورا دو چاند کی رات کو
کہندے نے چندرما دے چاننی جڑی دوج دے چندرما دی راتری ہے
سو آوے مجھ پاس
تے سو جڑا پتی پرمیشر ہے اس دن میرے پاس آؤں مینوں درشن دندا ہے
دینداری دندب نوبتا
کہندے او دے دروازے دے اتے چھوٹے وڈے تھونسے بجدے سی
بجت ہو تے الاہلاس
بڑے پاری بجے بجدے سی خوشیاں مندیاں سن
پیر چرپ سپ کی سیج بچھاوا
سندر سیجا بچھا کے تے او دے اتے فل جڑے سی انہاں نوں بچھا کے
نج آواز بہ دیپ جگاوا
اپنے ٹکانے دے وچ اس دن بڑے پاری دیوے دکھاؤں سی
سو سہاگن نام ترہایو
اپنا نام سو سہاگن رکھایا سی میں سو پتی دی سہاگن ہاں پی میں اج مینوں پتی دے درشن ہوندے پتی دی پراپتی ہوندی ہے تے سو سہاگن نام سی یہ نشہرا صاحب سنگ جی اس پنڈ دا نام ہے جتھے گرو نانک صاحب جی گئے نے
سب لوکاں میں نام بدھایو
سارے لوکاں دے اپنا نام تے جس بدھایا ہویا سی
من سیر نے تہ دن لیاوے
بہت سارے لوگ سیر نے لیاوندے سن
ہوئے دین من سیس نواوے
بڑے نمرتا دے نال ہو کے تے نو سر جھکاوندے سن
انتر جان دے نہ کس کو
انتر صاحب سنگ جی کسے نو بھی اس دن نہیں جان دتا جاندا سی
دل پر بندن کرہی
بس دروازے پہرے لائے سی تے اتھے سارے متھا ٹیکی جاندے سن
بڑے نشان گڈے در نیرے
دروازے دے نیڑے سار سن جی بڑے بڑے جھنڈے گڈے ہوئے سن
کہ ہوت اشاہ بدھیرے
کتھے کتھے بڑا بھاری اتشاہ ہو رہا سی
انگنا کے سنگار کر سارے
اپنا جڑا لباس سی نا استریاں والے سارے گہنے پا کے شنگار کر کے
بیٹھے درکے توشن تھارے
بڑا چپ تار کے لوکے سار سنگ جی بیٹھتا سی
پورا پونج من جی ہوئے تہاں
بڑے بھاری لوکاں دا علاقے دا اکٹھ ہویا سی سال بعد میلہ لاؤندا سی اس دن دے اتے
باجے بجے اپار
بڑے بھاری باجے بجدے سن
تیرا کینا پربھو تب
سارے گرو نانک دیو مہاراج جی نے وی اس نگر وچ ڈیرا کیتا
دیکھتے برد اگار
ایک برد ماتا سی تے او دے اگار گھر وچ ستگرو مہاراج جی نے ڈیرا کیتا
انتر جامی سابد جانی
اندر دے جامی ستگرہ نے ساری اس دی بدھی جان لئی
تے تیسوں بولے اسبانی
او گرد ماتا نو ستگرو مہاراج جی پچھن لگے
بکے بکے ہود کس سورا
کہندے ماتا جی تے آ نگر وچ ایہو جا رولا کیویں پی رہا
برد من جی ہوئے اک ٹھارا
بڑے بھاری لوگ اک جگہ دے اتے اکٹھے ہوئے ہوئے نے
کہتی اک رہے فقیر
کہن لگے جی تے ایتھے اک فقیر رہندا ہے
اے دارے مانو کی بہ پھیر
دروازے دے اتے لوکاں دا بڑا بھاری اکٹھ ہے
آج آنند ادک تے تھم
آج کہندے او دے گھر دے وچ بہت آنند تے خوشیاں بدھائیاں نے
سو سہاگن جس کو نامو
تے جس دا نام سو سہاگن ہے
سری نانک سن کے مسکانے
سارے گرو نانک دے مہاراج جی سن کے ہس پے تے دا سو دی سہاگن کتھے دا رانڈ وی نہیں ہے
کہے چلو دیکھیں مردانے
مہاراج کہندے چل مردانیا تے جا کے اس نو ویکھنا کریے
کو سنگ لین جگ سائیں
بھائی بالا جی کہندے سن دوہاں نو گرو نانک صاحب نے نال لے لیا
پہنچت پے جائے تے تھائیں
تے جتھے اودی جگہ سی ٹکانا اتھے گرو نانک دے مہاراج جی پہنچ گئے
دورا در آگے ہوئے ٹھانڈ تب
سنگو مہاراج جی اس دے دروازے دے اتھے کھڑ گئے
دیکھی پیریا پار
بڑا بھاری بھیڑا کٹھ ہے ਤੇ ਲਾਈਨਾਂ ਲਗੀਆਂ ਹੋਈਆਂ ਨੇ।
ਅੰਤਰ ਪੁਰਸ਼ ਕੋ ਨਹੀਂ,
ਅੰਦਰ ਸਾਧ ਸੰਗਤ ਜੀ ਕਿਸੇ ਨੂੰ ਇਹ ਜਾਣ ਨਹੀਂ ਦਿੰਦੇ।
ਅਰੇ ਤਾਂ ਨਮਸਕਾਰ,
ਉੱਥੇ ਦਰਵਾਜ਼ੇ ਦੇ ਉੱਤੇ ਸਾਰੇ ਮੱਥਾ ਟੇਕੀ ਜਾ ਰਹੇ ਨੇ।
ਜੋ ਵੀ ਅੰਤਰ ਜਾਣ ਲੱਗੇ ਸ੍ਰੀ ਪ੍ਰਭ ਜਬ
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਅੰਦਰ ਜਾਣ ਲੱਗੇ,
ਇਹ ਦਰਬਾਰ ਕਹੇ ਬਚ ਤਿੰਨ ਤਬ,
ਜਿਹੜੇ ਸਾਧ ਸੰਗਤ ਜੀ ਦਰਬਾਰ ਚ ਪਹਿਰੇਦਾਰ ਸੀ ਤੇ ਉਹਨਾਂ ਨੇ ਇਸ ਤਰ੍ਹਾਂ ਬੋਲ ਆਖੇ,
ਅੰਦਰ ਹੁਕਮ ਜਾਣ ਕੋ ਨਾਹੀ।
ਕਹਿੰਦੇ ਜੀ ਅੱਜ ਸੌ ਸੁਹਾਗਣ ਦਾ ਹੁਕਮ ਨਹੀਂ ਹੈ ਅੰਦਰ ਜਾਣ ਦਾ,
ਦਰ ਪ੍ਰਯਾਰਤ ਕਰਮ ਰਜਾਹੀ।
ਬਸ ਅੱਜ ਦਰਵਾਜ਼ੇ ਦੇ ਉੱਤੇ ਯਾਤ ਯਾਤਰਾ ਕਰਕੇ ਲੋਕ ਮੁੜੇ ਜਾ ਰਹੇ ਨੇ।
ਗੁਰੂ ਕਹਿ ਤੇ ਕੋ ਸੁਧ ਦੀਜਾ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਾਡੀ ਖਬਰ ਸਾਡਾ ਸੁਨੇਹਾ ਉਸ ਨੂੰ ਜਾ ਕੇ ਦੇ ਦਿਓ।
ਦਰ ਠਾਂਡੇ ਦਰਵੇਸ਼ ਲਖੀਜਾ,
ਤੇਰੇ ਦਰਵਾਜ਼ੇ ਦੇ ਉੱਤੇ ਤਿੰਨ ਦਰਵੇਸ਼ ਫਕਰ ਲੋਕ ਖੜੇ ਹਨ,
ਦਰਸ਼ਨ ਕੀ ਹੈ ਜਿਤ ਚਾਹੀ,
ਤੇਰੇ ਦਰਸ਼ਨਾਂ ਦੀ ਉਹਨਾਂ ਦੇ ਮਨ ਦੇ ਚ ਬੜੀ ਭਾਰੀ ਚਾਹਨਾ ਹੈ।
ਆਇਸ ਹੋਏ ਤਾਂ ਆਵੇ ਪਾਹੀ,
ਜੇ ਕਰਕੇ ਤੇਰੀ ਆਗਿਆ ਹੋਵੇ ਤੇ ਤੇਰੇ ਪਾਸ ਆ ਜਾਣ।
ਠਾਂਡੇ ਹੋਏ ਦੂਰ ਦਰਵਾਨਾ,
ਦਰਬਾਰ ਚ ਸਾਧ ਸੰਗਤ ਜਿਹੜੇ ਸੀ ਪਹਿਰੇਦਾਰ ਇਹਨਾਂ ਨੇ ਦੂਰ ਹੀ ਖੜੇ ਹੋ ਕੇ,
ਜਾਏ ਤਾਂ ਸੋ ਬਚਨ ਬਖਾਨਾ,
ਤੇ ਜਾ ਕੇ ਸੌ ਸੁਹਾਗਣ ਦੇ ਤਾਂ ਇਸ ਤਰ੍ਹਾਂ ਸੁਣਾਉਣਾ ਕੀਤਾ।
ਦਰ ਦਰਵੇਸ਼ ਤੁਮਾਰੇ ਆਏ,
ਕਹਿੰਦੇ ਜੀ ਤੁਹਾਡੇ ਦਰਵਾਜ਼ੇ ਦੇ ਉੱਤੇ ਤਿੰਨ ਫਕੀਰ ਆਏ ਨੇ।
ਮਿਲਣ ਚਾਹ ਰਾਵਰ ਅਦ ਕਹਾਏ,
ਆਪ ਜੀ ਦੇ ਮਿਲਣ ਦੀ ਉਹਨਾਂ ਦੇ ਮਨ ਦੇ ਚ ਬਹੁਤ ਇੱਛਾ ਹੈ।
ਜੋ ਅਬ ਆਇਸ ਹੋਏ ਤੁਮਾਰੀ,
ਜੇ ਕਰਕੇ ਤੁਹਾਡੀ ਆਗਿਆ ਹੋਵੇ,
ਕਲਹਿ ਯਾਰਤ ਆਏ ਅਗਾਰੀ,
ਅੱਗੇ ਆ ਕੇ ਤੇ ਤੁਹਾਡੀ ਯਾਤ ਯਾਤਰਾ ਕਰ ਲੈਣ, ਤੁਹਾਡੇ ਦਰਸ਼ਨ ਕਰ ਲੈਣ।
ਉੱਤਰ ਦੀਨ ਪਖੰਡੀ ਗਾਡੇ,
ਜਿਹੜਾ ਬੜਾ ਭਾਰੀ ਪਖੰਡੀ ਸੀ ਤੇ ਇਸਨੇ ਜਵਾਬ ਦਿੱਤਾ,
ਵਰਜੋ ਦਰਪਰ ਰੱਖੋ ਠਾਂਡੇ,
ਰੋਕ ਦਿੱਤੇ ਕਹਿੰਦਾ ਦਰਵਾਜ਼ੇ ਦੇ ਉੱਤੇ ਇਹਨਾਂ ਨੂੰ ਖੜੇ ਰੱਖੋ।
ਅੱਜ ਹੋਤ ਮੁਝ ਸ਼ੋ ਕੋ ਦਰਸ਼ਨ,
ਕਹਿੰਦਾ ਅੱਜ ਮੈਨੂੰ ਖੁਦਾ ਜਿਹੜਾ ਸ਼ੋ ਪਤੀ ਹੈ ਤੇ ਉਹਦੇ ਦਰਸ਼ਨ ਹੋ ਰਹੇ ਆ।
ਮੈਂ ਅਬ ਲੋਕੋ ਕਿਸ ਇੱਕ ਤਿਸ ਦੇ ਬਿਨਾ,
ਕਹਿੰਦੇ ਆਪਣੇ ਪਤੀ ਤੋਂ ਬਿਨਾ ਤੇ ਅੱਜ ਮੈਂ ਹੋਰ ਕਿਸੇ ਨੂੰ ਨਹੀਂ ਦੇਖਣਾ।
ਸੁੰਦਰਵਾਨ ਸੋ ਆਏ ਬਖਾਨੀ,
ਜਿਹੜੇ ਪਹਿਰੇਦਾਰ ਸੀ ਨਾ ਸੁਣ ਕੇ ਸਤਿਗੁਰਾਂ ਨੂੰ ਆ ਕੇ ਦੱਸ ਦਿੱਤਾ,
ਉਸੇ ਪ੍ਰਾਪਤ ਦੰਬਨ ਹਾਨੀ,
ਸਾਰੇ ਪਖੰਡਾਂ ਨੂੰ ਸਤਿਗੁਰੂ ਮਹਾਰਾਜ ਜੀ ਨਾਸ਼ ਕਰਨ ਵਾਲੇ ਹੱਸ ਪਏ।
ਯਹਾਂ ਚਲੋ ਮਰਦਾਨਾ,
ਮਹਾਰਾਜ ਕਹਿੰਦੇ ਮਰਦਾਨਾ ਚੱਲ ਇੱਥੇ ਕੁਝ ਨਹੀਂ ਹੈ,
ਪੂਰ ਅਡੰਬਰ ਸਭ ਪਹਿਚਾਨਾ,
ਇਹ ਸਾਰੀ ਝੂਠੀ ਇਸਨੇ ਉੱਤੋਂ ਅਡੰਬਰ ਬਨਾਵਟ ਬਣਾਈ ਹੋਈ ਹੈ।
ਕੋਈ ਨਸ਼ਟ ਇਨ ਕਪਟ ਜੋ ਕੀਨਾ,
ਜਿਹੜਾ ਇਸਨੇ ਛਲ ਕੀਤਾ ਹੈ ਥੋੜੇ ਸਮੇਂ ਦੇ ਵਿੱਚ ਹੁਣ ਪਾਜ ਖੁੱਲ ਜਾਣਾ ਤੇ ਨਸ਼ਟ ਹੋ ਜਾਏਗਾ।
ਕਹਿ ਉਹ ਗਮਨੇ ਪਾਛਾ ਦੀਨੋ,
ਇਉਂ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਕਹਿ ਕੇ ਆਪਣੀ ਕੰਡ ਦੇ ਕੇ ਮੁੜ ਗਏ।
ਜਸ਼ਨ ਮੇਲੇ ਵਿੱਚ ਬਸਾਲਾ,
ਤੇ ਬਸ ਸਤਿਗੁਰਾਂ ਦੇ ਕਹਿਣ ਦੀ ਦੇਰ ਸੀ, ਉਸੇ ਸਮੇਂ ਮੇਲੇ ਦੇ ਵਿੱਚ
ਬੜੀ ਲੜਾਈ ਮਾਂ ਕਰਾਲਾ,
ਤੇ ਸ਼ਰਾਬੀ ਆਪੋ ਵਿੱਚ ਹੀ ਲੜ ਪਏ ਤੇ ਲੜਾਈ ਪੈ ਗਈ ਬੜੀ ਭਾਰੀ ਭਿਆਨਕ।
ਸਮੇਂ ਚਮਕੇ ਸ਼ਮਸ਼ੇਰਾ,
ਚਾਰੇ ਤਰਫਾਂ ਸਾਧ ਸੰਗਤ ਜੀ ਤਲਵਾਰਾਂ ਚੱਲ ਪਈਆਂ,
ਸੁਣ ਤੇ ਗਿਰੇ ਕਨਹਿਰਾ,
ਧਰਤੀ ਦੇ ਉੱਤੇ ਜਿਹੜਾ ਅਸੀਂ ਜ਼ਖਮ ਲੱਗ ਕੇ ਖੂਨ ਡਿੱਗਣਾ ਸ਼ੁਰੂ ਹੋ ਗਿਆ।
ਕਟੇ ਕਿਤਕਵਾ ਮ੍ਰਿਤਕ ਪਰ ਹੀ,
ਕਈਆਂ ਦੇ ਅੰਗ ਕੱਟੇ ਗਏ ਤੇ ਕਈ ਮਰ ਕੇ ਡਿੱਗ ਪਏ ਨੇ।
ਇਹ ਘਾਲ ਹਕੂਮਤ ਫਿਰ ਹੀ,
ਕਈ ਜ਼ਖਮੀ ਹੋਏ ਸਾਧ ਸੰਗਤ ਜੀ ਤੱਤੇ ਤੱਤੇ ਸਰੀਰ ਭੌਂਦੇ ਫਿਰਦੇ ਆ,
ਬਹੁਤ ਲੁੱਟ ਭਰੀ ਤੇ ਥਾਈ,
ਤੇ ਫੇਰ ਸਾਧ ਸੰਗਤ ਜੀ ਉਸ ਜਗ੍ਹਾ ਦੇ ਉੱਤੇ ਲੁੱਟ ਪੈ ਗਏ।
ਬੜੀ ਕਸੋਟੇ ਵਸਤ ਪਰਾਈ,
ਜਿਹੜੇ ਬਲ ਵਾਲੇ ਲੋਕ ਸੀ ਤੇ ਪਰਾਈਆਂ ਵਸਤੂਆਂ ਨੂੰ ਦੂਜਿਆਂ ਦੀਆਂ ਨੂੰ ਉਹ ਖੋਣ ਲੱਗ ਪਏ।
ਜੈ ਦੰਬੀ ਕੋ ਸਦਨ ਸੁਹਾਵਨਾ,
ਜਿੱਥੇ ਸਾਧ ਸੰਗਤ ਜੀ ਦੰਬੀ ਦਾ ਤਕੀਆ ਸੀ ਸੋਹਣਾ ਬਣਾਇਆ ਹੋਇਆ,
ਨਾਲ ਪਹੁੰਚੇ ਤੈ ਵਸਤ ਲਿਆਵਨਾ,
ਉੱਥੋਂ ਵੀ ਵਸਤੂਆਂ ਲੁੱਟਣ ਵਾਸਤੇ ਲੋਕ ਪਹੁੰਚ ਗਏ।
ਸਮਾਜ ਹੁਤੋ ਤਿਸਕੇਰਾ,
ਜਿੰਨਾ ਵੀ ਇਹ ਸੌ ਸੁਹਾਗਣ ਦਾ ਸਾਜੋ ਸਮਾਨ ਸੀ ਚੰਗਾ ਚੰਗਾ,
ਲੁੱਟ ਲੈਣ ਤਬ ਹੀ ਬਿਨ ਦੇਰਾ,
ਬਿਨਾ ਦੇਰ ਤੋਂ ਸਾਰਾ ਇਸਦਾ ਲੁੱਟ ਲਿਆ।
ਧਸੇ ਤਾਂ ਨਾਰੀ ਪੌਰ ਅੰਧਾਰੀ,
ਅੱਗੇ ਦਰਵਾਜ਼ੇ ਦੇ ਵਿੱਚ ਵੀ ਸਾਧ ਸੰਗਤ ਜੀ ਲੋਕ ਧੱਕੇ ਮਾਰ ਕੇ ਧਸ ਗਏ, ਪ੍ਰਵੇਸ਼ ਹੋ ਗਏ।
ਮੰਚ ਪਰ ਬਾਲਾ ਇੱਕ ਸੁੰਦਾਰੀ,
ਕਹਿੰਦੇ ਜਦੋਂ ਇਸ ਦਾ ਦੇਖਿਆ ਜਾ ਕੇ ਠਾਠ ਵਾਠ ਤੇ ਇੱਕ ਇਸਤਰੀ ਇਸ ਦੇ ਪਲੰਗ ਦੇ ਉੱਤੇ ਸੀ,
ਖੜਤੇ ਸਾਥ ਕੇਲ ਘਰ ਐਸੇ,
ਇਸ ਵਾਸਤੇ ਮੂਰਖ ਉਹਦੇ ਨਾਲ ਵਿਸ਼ੇ ਵਿਕਾਰ ਭੋਗ ਰਿਹਾ ਸੀ।
ਉਹ ਕਾਮੀ ਨਰ ਕਰਤ ਜੋ ਸੋ ਜੈਸੇ,
ਜਿਸ ਤਰ੍ਹਾਂ ਕਾਮੀ ਬੰਦਾ ਕਰਦਾ ਹੁੰਦਾ ਹੈ,
ਨਰ ਦੇਖ ਤੈ ਕੁਪਿਤ ਬਸੇਖਾ,
ਲੋਕਾਂ ਨੇ ਵੇਖ ਕੇ ਬਹੁਤ ਹੀ ਕੁਪਤ ਨਾਮ ਗੁੱਸੇ ਹੋਏ ਨੇ।
ਮਾਰੋ ਮਾਰ ਪਾਜ ਇਸ ਭੇਖਾ,
ਕਹਿੰਦੇ ਇਹਦਾ ਭੇਕ ਤਾਂ ਪਾਜ ਝੂਠਾ ਹੈ ਸੀ, ਕਹਿੰਦੇ ਇਸ ਨੂੰ ਕੁੱਟੋ ਰਲ ਕੇ।
ਨਸ਼ਟ ਕੁਮਾਰ ਗਲੰਥੀ ਨਕਾਰਾ,
ਕਹਿੰਦੇ ਨੇ ਤੇ ਲਾਠੀਆਂ ਮਾਰ ਕੇ ਤੇ ਗਲੰਥ ਹੁੰਦਾ ਗਲੱਥੇ ਮਾਰ ਮਾਰ ਕੇ ਧੱਕੇ ਨੂੰ ਬਾਹਰ ਕੱਢ ਲਿਆ।
ਲੁੱਟ ਲਿਓ ਕਹਿ ਜਿੱਤ ਪਸਾਰਾ,
ਮੈਂ ਇਸਦਾ ਪਸਾਰਾ ਕਹਿੰਦੇ ਸਾਰਾ ਹੀ ਲੁੱਟ ਲਓ।
ਦੋਹਰਾ ਜੜ ਚੇਤਨ ਜਗ ਈਸ਼ਕੀ,
ਹਾਂਜੀ ਜੜ ਤੇ ਚੇਤਨ ਜੋ ਸੰਸਾਰ ਹੈ ਤੇ ਉਸਦੇ ਮਾਲਕ ਸਤਿਗੁਰੂ ਮਹਾਰਾਜ ਜੀ ਦੇ
ਗਰੀ ਅਵਗਿਆ ਜਾਹੇ,
ਜਿਸ ਨੇ ਬੜੀ ਭਾਰੀ ਬਰਾਦਰੀ ਕੀਤੀ ਹੈ।
ਹਾਲ ਬੁਰਾ ਤੇ ਹੋਤ ਭਾ,
ਇਹੋ ਜਿਹੇ ਪਖੰਡੀ ਦਾ ਬੁਰਾ ਹਾਲ ਹੋਣਾ ਹੀ ਸੀ।
ਅਜਿਹੇ ਜਮਾਨੋ ਨਾਹੇ,
ਕਹਿੰਦੇ ਇਹਦੇ ਕੋਈ ਹੈਰਾਨੀ ਮੰਨਣ ਵਾਲੀ ਗੱਲ ਨਹੀਂ ਹੈ।
ਚੌਪੀ ਝੰਡੇ ਕੋ ਨਿਸ਼ਾਨ ਲੈ ਗਯੋ,
ਕੋਈ ਇਸਦੇ ਝੰਡੇ ਪੱਟ ਕੇ ਲੈ ਗਿਆ, ਕੋਈ ਨਿਸ਼ਾਨ ਧੌਂਸੇ ਇਸਦੇ ਚੱਕ ਕੇ ਲੈ ਗਿਆ।
ਚੜਾਵਾ ਲੁੱਟ ਭਇਓ,
ਕਿਹੜਾ ਕੋਈ ਚੜਾਵਾ ਜਿਹੜਾ ਇਸ ਦੀ ਪੂਜਾ ਚੜੀ ਹੋਈ ਸੀ ਉਹ ਲੁੱਟ ਕੇ ਲੈ ਗਿਆ।
ਦੇਖੋ ਕਿਨਹੂੰ ਲੀਨ ਪ੍ਰਿਯੰਕਾ,
ਕੋਈ ਇਸਦਾ ਸਾਧ ਸੰਜੀ ਪਲਮ ਜਿਹੜਾ ਸੀ ਉਹ ਚੁੱਕ ਕੇ ਲੈ ਗਿਆ।
ਮਨ ਭਾਜੇ ਮਨ ਮਾਨੇ ਅਤੰਕਾ,
ਤੇ ਲੋਕ ਜਿਹੜੇ ਰੱਖੇ ਹੋਏ ਚੇਲੇ ਚਾਰ ਰਹੇ ਸੀ ਲੋਕਾਂ ਦਾ ਡਰ ਮੰਨ ਕੇ ਉਹ ਸਾਰੇ ਭੱਜ ਗਏ।
ਦੁਖਨ ਬਸਤਰਾ ਆਦਿਕ ਇਥੋ ਜੋ,
ਜਿੰਨੇ ਚੰਗੇ ਚੰਗੇ ਦੇ ਬਸਤਰ ਤੇ ਗਹਿਣੇ ਸਨ,
ਦੇਸ਼ਨ ਸਰਬ ਖਸੋਟੇ ਸੋ,
ਸਾਰੇ ਸਾਧ ਸੰਜ ਜੀ ਉਸ ਸਮੇਂ ਇਸ ਦੇ ਖੋਲ ਹੈ।
ਕਹਿਣ ਲੱਗੇ ਇਹੋ ਤੋਂ ਪਖੰਡੀ,
ਸਾਰੇ ਲੋਕਾਂ ਵਿੱਚ ਇਹ ਰੌਲਾ ਪੈ ਗਿਆ ਤਾਂ ਪਖੰਡੀ ਬੰਦਾ ਸੀ,
ਨਾ ਸੁਹਾਗਣ ਹੈ ਇਹੋ ਰੰਡੀ।
ਕਹਿੰਦੇ ਨਾ ਹੀ ਇਹਨੂੰ ਉੱਤੋਂ ਸੁਹਾਗਣ ਰੱਖਿਆ ਸੀ, ਸੌ ਸੁਹਾਗਣ ਹੈ ਤਾਂ ਰੰਡੀ ਨਾਸਤਕ ਬੰਦਾ।
ਕਰਿਓ ਪੂਰ ਜੋ ਸਰਬ ਸਮਾਜਾ,
ਜਿੰਨਾ ਵੀ ਇਸਨੇ ਝੂਠਾ ਸਾਜੋ ਸਮਾਨ ਇਕੱਠਾ ਕੀਤਾ ਹੋਇਆ ਸੀ।
ਉੱਤਰ ਗਇਓ ਅਬ ਜਾ ਕੋ ਪਾਜਾ,
ਇਸ ਦਾ ਜਿਹੜਾ ਪਖੰਡ ਹੈ ਬਣਾਵਟ ਬਣਾਈ ਹੋਈ ਸੀ ਉਗੜ ਗਿਆ, ਉਹ ਪ੍ਰਗਟ ਹੋ ਗਿਆ।
ਕਰੇ ਨਰਾਦਰ ਸਭ ਨਾਰੀ ਤੇ ਕੋ,
ਸਾਰੇ ਲੋਕ ਸਾਧ ਸੰਤ ਜੀ ਇਸ ਦੀ ਨਿਆਦਰੀ ਕਰਦੇ ਨੇ।
ਮੰਦਰ ਕਰਦ ਪ੍ਰੀਤ ਕਰ ਜਿਹ ਕੋ,
ਜਿਸ ਨੂੰ ਤੇ ਪ੍ਰੀਤੀ ਦੇ ਨਾਲ ਲੋਕ ਮੱਥਾ ਪਹਿਲਾਂ ਟੇਕਦੇ ਹੁੰਦੇ ਸਨ। ਪਰ ਕੋਈ ਤਿੰਨ ਸੰਤ ਆਏ ਸੀ ਮੈਨੂੰ ਮਿਲਣ ਵਾਸਤੇ,
ਕੀ ਨਰਾਦਰ ਮੈਂ ਤਿੰਨ ਕੇਰਾ,
ਮੈਂ ਨਾ ਸੰਤਾਂ ਦੀ ਨਰਾਦਰੀ ਕੀਤੀ ਹੈ।
ਆਦਰ ਸਰਬ ਗਏ ਤਾਂ ਮੇਰਾ,
ਇਸ ਕਰਕੇ ਮੇਰਾ ਜਿਹੜਾ ਆਦਰ ਸਤਿਕਾਰ ਸੀ ਉਹ ਸਾਰਾ ਹੀ ਚਲੇ ਗਿਆ।
ਲਜਿਤ ਹੋਇਓ ਫਿਰਤ ਨਗਰ ਮੈਂ,
ਕਿਉਂ ਸਾਧ ਸੰਤ ਜੀ ਸ਼ਰਮਿੰਦਾ ਹੋਇਆ ਹੋਇਆ ਤੇ ਇਸ ਨਗਰ ਵਿੱਚ ਫਿਰ ਰਿਹਾ ਹੈ।
ਉਹਨੇ ਜਾਮਨ ਦੇ ਨਿਜ ਘਰ ਮੈਂ,
ਕੋਈ ਵੀ ਇਸ ਨੂੰ ਆਪਣੇ ਘਰ ਦੇ ਵਿੱਚ ਨਹੀਂ ਜਾਣ ਦਿੰਦਾ।
ਇੱਕ ਦਿਸਾ ਬਸ ਕਰ ਤੇ ਥਾਈ,
ਇੱਕ ਰਾਤ ਸਾਧ ਸੰਤ ਜੀ ਉਸ ਜਗ੍ਹਾ ਦੇ ਉੱਤੇ ਬਸ ਕੇ
ਯਕੀਨੋ ਗਮ ਨੂੰ ਗਸਾਈ,
ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚਾਲੇ ਪਾਏ। ਇਸ ਦੀ ਕਥਾ ਅੱਗੇ ਫੇਰ ਆਉਣੀ ਜਦੋਂ ਇਸ ਨੂੰ ਨਿਹਾਲ ਕਰਨਾ। ਹਾਂਜੀ ਸੁਣੋ,
ਮੂਲਾ ਮਰਦਾਨਾ ਮੈਂ ਸੰਗਾ,
ਭਾਈ ਬਾਲਾ ਜੀ ਕਹਿੰਦੇ ਮੈਂ ਤੇ ਮਰਦਾਨਾ ਤੇ ਮੂਲ ਚੰਦ ਗੁਰੂ ਨਾਨਕ ਸਾਹਿਬ ਦੇ ਨਾਲ ਸਾਂ।
ਪਿੱਛੇ ਪ੍ਰਸਥਾਨੇ ਸਹਿ ਅਮੰਗਾ,
ਪਿੱਛੇ ਪਿੱਛੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਹੁਤ ਉਤਸ਼ਾਹ ਦੇ ਨਾਲ ਅਸੀਂ ਜਾ ਰਹੇ ਸਾਂ।
ਉਸ ਦਾ ਸੱਜਦ ਹੀ ਬਹੁਤ ਵਾਸੀ,
ਜਿੱਥੇ ਕਹਿੰਦੇ ਉੱਚ ਦੇ ਸੱਜਦ ਜਿਹੜੇ ਸੀ ਇਹ ਬਹਾਵਲ ਪੁਰ ਦੀ ਸਾਧ ਸੰਤ ਜੀ ਰਿਆਸਤ ਹੈ, ਤੇ ਉਸ ਟਿਕਾਣੇ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਪਹੁੰਚ ਗਏ, ਜਿਨ੍ਹਾਂ ਨੂੰ ਉੱਚ ਦੇ ਸੱਜਦ ਕਹਿੰਦੇ ਸਨ। ਗੁਰੂ ਨਾਨਕ ਸਾਹਿਬ ਦੇ ਸਿੱਖ ਬਣੇ ਸੀ।
ਪਹੁੰਚੇ ਸਤਿਗੁਰ ਅਵਨਾਸੀ,
ਅਵਨਾਸੀ ਸਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਪਹੁੰਚ ਗਏ।
ਮੈਂ ਨਗਰ ਤੇ ਆਸ਼ਰਮ ਲਾਈ,
ਤੇ ਬਾਹਰ ਨਗਰ ਤੋਂ ਸਤਿਗੁਰੂ ਮਹਾਰਾਜ ਜੀ ਨੇ ਡੇਰਾ ਕੀਤਾ।
ਬੈਠ ਗਏ ਪੁੰਨੇ ਸਹਵੈ ਆਈ,
ਸਤਿਗੁਰੂ ਮਹਾਰਾਜ ਜੀ ਬੈਠ ਗਏ ਤੇ ਰਾਤ ਜਿਹੜੀ ਸੀ ਪ੍ਰਵਿਰਤ ਹੋ ਗਈ।
ਕਰੇ ਸਨਾਨਾ,
ਵੱਡੇ ਅੰਮ੍ਰਿਤ ਵੇਲੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ਼ਨਾਨ ਕੀਤਾ।
ਭਨੇ ਗਿਰਾ ਉੱਚੀ ਧੁਨ ਕਾਨਾ,
ਉੱਚੀ ਉੱਚੀ ਧੁਨ ਆਵਾਜ਼ ਦੇ ਨਾਲ ਸਤਿਗੁਰੂ ਮਹਾਰਾਜ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਨੇ।
ਸਭ ਇੱਕ ਸਿੰਧੀ ਤੈ ਥਲੇ ਆਇਓ,
ਕਹਿੰਦੇ ਨੇ ਕਿ ਇੱਕ ਜਲਾਲਦੀਨ ਪੀਰ ਦਾ ਚੇਲਾ ਤੇ ਸਿੰਧ ਦੇ ਰਹਿਣ ਵਾਲਾ, ਇਸ ਨੂੰ ਸਿੰਧੀ ਕਹਿੰਦੇ ਸੀ, ਤੇ ਉਹ ਬਾਹਰ ਸਾਧ ਸੰਗ ਜੀ ਫਿਰਨ ਵਾਸਤੇ ਆਇਆ।
ਹਿੱਤ ਠਹਿਰਿਓ ਹਿੱਤ ਲਾਇਓ ਲਇਓ,
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਣੀ ਪੜ੍ਹਦੇ ਸੀ। ਜਪਜੀ ਸਾਹਿਬ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਈ, ਗੁਰੀਸ਼ਰ ਗੁਰ ਗੋਰਖ ਬਾਹਮਾ ਗੁਰ ਪਾਰਵਤੀ ਮਾਈ, ਤੇ ਇਹ ਖੜ ਕੇ ਸੁਣਨ ਲੱਗ ਪਿਆ।
ਬਚਨ ਸੁਣ ਤੂੰ ਸਮਝ ਤਾਂ ਫਲ ਰੀਤੀ,
ਤੇ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਸੁਣ ਕੇ ਤੇ ਚੰਗੀ ਤਰ੍ਹਾਂ ਸਮਝ ਰਿਹਾ ਹੈ।
ਉਹ ਠਾਣ ਹੋਵੇ ਉਰ ਤਰ ਪ੍ਰੀਤੀ,
ਕਹਿੰਦੇ ਪ੍ਰੀਤੀ ਧਾਰ ਕੇ ਤੇ ਉੱਥੇ ਖੜ ਰਿਹਾ।
ਗੁਰਮੁਖ ਨਾਦਨ ਗੁਰਮੁਖ ਵੇਦਨ,
ਸਤਿਗੁਰੂ ਮਹਾਰਾਜ ਜੀ ਇਹ ਪੰਕਤੀ ਪੜ੍ਹਦੇ ਸੀ, ਗੁਰਮੁਖ ਨਾਦਨ ਤੇ ਗੁਰਮੁਖ ਵੇਦਨ, ਜੋ ਮੁਖੀ ਗੁਰੂ ਨੇ ਸਤਿਗੁਰੂ ਮਹਾਰਾਜ ਜੀ ਜਾਂ ਗੁਰਾਂ ਦੇ ਮੁੱਖ ਵਿੱਚ ਹੀ ਨਾਦ ਹੈ, ਗੁਰਾਂ ਦੇ ਮੁੱਖ ਵਿੱਚ ਹੀ ਵੇਦ ਹੈ, ਜਾਂ ਗੁਰਾਂ ਦੇ ਮੁੱਖ ਦਾ ਜੋ ਨਾਦ ਸ਼ਬਦ ਹੈ ਨਾ ਗੁਰੂ ਦੇ ਮੁੱਖ ਵਿੱਚ, ਤੇ ਇਹੀ ਸਤਸੰਗ ਜੀ ਗੁਰਮੁਖਾਂ ਵਾਸਤੇ ਵੇਦ ਹੈ। ਜੋ ਸ਼ਬਦ ਹੈ ਮੂਲ ਮੰਤਰ ਹੈ ਗੁਰਮੰਤਰ ਹੈ, ਤੇ ਇਹ ਤੁਕ ਸਤਸੰਗ ਜੀ ਮਹਾਰਾਜ ਜਪਜੀ ਸਾਹਿਬ ਦੀ ਪੜ੍ਹ ਰਹੇ ਸਨ।
ਜਾਵੇ ਉਚਰਿਓ ਪ੍ਰਭੂ ਅਭੇਦੰ,
ਤੇ ਜਿਸ ਵੇਲੇ ਭੇਦ ਪਾਉਣ ਤੋਂ ਐ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਦੀ ਤੁਕ ਉਚਾਰਨ ਕੀਤੇ,
ਅਰਥ ਨਾ ਸਮਝ ਸਕਿਓ ਕਛ ਤਾਈ।
ਇਹ ਜਿਹੜਾ ਸਿੰਧੀ ਚੇਲਾ ਸੀ ਜਲਾਲਦੀਨ ਪੀਰ ਦਾ, ਤੇ ਇਹ ਅਰਥ ਨੀ ਇਸ ਪੰਕਤੀ ਦਾ ਸਮਝ ਸਕਿਆ।
ਵਿਚਾਰ ਬਹੁਤ ਮਨ ਮਾਹੀ,
ਆਪਣੇ ਮਨ ਦੇ ਵਿਚ ਬੜੀ ਭਾਰੀ ਇਸ ਨੇ ਵਿਚਾਰ ਕੀਤੇ।
ਸਾਬਾਨੀ ਗਯੋ ਬਹੋਰੀ,
ਸਤਸੰਗ ਜੀ ਗੁਰੂ ਨਾਨਕ ਸਾਹਿਬ ਤੋਂ ਜਪਜੀ ਸਾਹਿਬ ਦਾ ਪਾਠ ਤੇ ਮੁੜ ਗਿਆ।
ਆਪੋ ਪੀਰ ਹੁਤੋ ਜਿਸ ਠੌਰੀ,
ਇਸ ਦਾ ਪੀਰ ਜਿਹੜਾ ਜਲਾਲਦੀਨ ਜਿਸ ਜਗ੍ਹਾ ਦੇ ਵਿਚ ਬੈਠਾ ਸੀ,
ਪਦ ਕੋ ਕਰ ਕੰਠ ਵਿਚਾਰਤ,
ਇਹ ਜਿਹੜਾ ਪਦ ਸੀ ਗੁਰਮੁਖ ਨਾਦਨ ਗੁਰਮੁਖ ਵੇਦਨ ਇਸ ਪੌੜੀ ਨੂੰ ਕੰਠ ਕਰਕੇ ਤੇ ਵਿਚਾਰ ਰਿਹਾ ਸੀ। ਇਹ
ਸੰਸੇ ਵਿਖੇ ਹੋਤੀ ਅਤਿਆਰਤ,
ਇਹ ਬੜੀ ਭਾਰੀ ਸੰਸੇ ਦੇ ਅੰਦਰ ਆਰਤ ਅਧੀਨ ਹੋ ਰਿਹਾ ਸੀ।
ਮੂਜ ਪੀਰ ਬਿਲਮ ਕਿਉਂ ਲਾਈ,
ਇਹ ਜਿਹੜਾ ਪੀਰ ਜਲਾਲਦੀਨ ਸੀ ਇਹਨੂੰ ਪੁੱਛਣ ਲੱਗਾ ਤੂੰ ਦੇਰ ਕਿਉਂ ਲਾਉਣਾ ਕੀਤੇ,
ਕੌਣ ਮਿਲੋ ਕੈ ਬੈਸਾ ਜਾਈ,
ਤੈਨੂੰ ਕੌਣ ਬਾਹਰ ਮਿਲ ਪਿਆ ਤੇ ਕਿਹੜੇ ਪਰ ਜਾ ਕੇ ਬੈਠ ਗਿਆ।
ਸਿੰਧੀ ਭਾਕੇ ਤੇ ਕੇ ਤੀਰ,
ਇਹ ਸਿੰਧੀ ਚੇਲਾ ਕਹਿੰਦਾ ਕਿ ਉਹਨਾਂ ਦੇ ਪਾਸ
ਦੇਖਿਓ ਹਿੰਦੂ ਏਕ ਫਕੀਰ,
ਹਿੰਦੂਆਂ ਦੇ ਵਿੱਚੋਂ ਇੱਕ ਫਕੀਰ ਵੇਖਿਆ ਉਹ ਜਾਂ ਉਸਦਾ ਬਾਣਾ ਹੈ।
ਕੀ ਸੁਣਤ ਰਹੋ ਮੈਂ ਬਾਣੀ,
ਤੇ ਜਿਹੜਾ ਉਹ ਕਲਾਮ ਪੜ੍ਹਦੇ ਸਨ ਤੇ ਮੈਂ ਉਹਨਾਂ ਦੀ ਕਲਾਮ ਨੂੰ ਸੁਣਦਾ ਰਿਹਾ।
ਮੁਕਤ ਦੇਣ ਹਾਰੀ ਗੁਣ ਖਾਨੀ,
ਮੁਕਤੀ ਨੂੰ ਦੇਣ ਵਾਲੀ ਹੈ ਉਹਨਾਂ ਦੀ ਕਲਾਮ ਤੇ ਗੁਣਾਂ ਦੀ ਖਾਨ ਹੈ।
ਇੱਕ ਪਦ ਕੋਨਾ ਮੈਂ ਨਾ ਆਇਓ,
ਕਹਿੰਦੇ ਇੱਕ ਜਿਹੜਾ ਉਹ ਪੌੜੀ ਦਾ ਪਦ ਸੀ ਤੇ ਉਸਦਾ ਮੈਨੂੰ ਮਾਇਨਾ ਅਰਥ ਨਹੀਂ ਆਇਆ।
ਭਲੇ ਵਿਚਾਰਿਓ ਭੇਦ ਨਾ ਪਾਇਓ,
ਮੈਂ ਚੰਗੀ ਤਰ੍ਹਾਂ ਵਿਚਾਰਿਆ ਹੈ ਤੇ ਇਸ ਵਾਸਤੇ ਕੋਈ ਭੇਦ ਨਹੀਂ ਪਾਇਆ।
ਅਸ ਕੈ ਪੁਨ ਤੁਕ ਅਧੀਨ ਬਤਾਈ,
ਇਉਂ ਕਹਿ ਕੇ ਪੀਰ ਜਲਾਲਦੀਨ ਨੂੰ ਵੀ ਇਸ ਨੇ ਤੁਕ ਜਿਹੜੀ ਸੀ ਦੱਸ ਦਿੱਤੀ।
ਸੁਣਤ ਪੀਰ ਨੇ ਗਿਰਾ ਅਲਾਈ,
ਕਿਉਂਕਿ ਸਿੰਧੀ ਚੇਲੇ ਦੇ ਪਾਸੋਂ ਪੀਰ ਨੇ ਇਸ ਤਰ੍ਹਾਂ ਆਖਿਆ,
ਜਿਹਨੇ ਕਰੋ ਇੱਕ ਵਾਰ ਲਿਆ ਵੋ,
ਕਹਿੰਦਾ ਜਾ ਤੂੰ ਬੇਨਤੀ ਕਰਕੇ ਇੱਕ ਵਾਰੀ ਉਹਨਾਂ ਨੂੰ ਮੇਰੇ ਪਾਸ ਲਿਆ,
ਦੇਖੋ ਦਰਸ਼ਨ ਮੋਹੇ ਕਰਾਵੋ,
ਐਸੇ ਫਕੀਰਾਂ ਦੇ ਦਰਵੇਸ਼ਾਂ ਦੇ ਮੈਨੂੰ ਵੀ ਦਰਸ਼ਨ ਕਰਵਾ।
ਸੁਣ ਕੇ ਸਿੰਧੀ ਗਇਓ ਬਹੋਰੀ,
ਕਿਉਂਕਿ ਸਿੰਧੀ ਚੇਲਾ ਜਿਹੜਾ ਸੀ ਆਪਣੇ ਪੀਰ ਦੇ ਪਾਸੋਂ ਵਾਪਸ ਮੁੜ ਗਿਆ।
ਨਮੋ ਕਰੀ ਪ੍ਰਭ ਕੋ ਕਰ ਜੋਰੀ,
ਸਤਿਗੁਰੂ ਮਹਾਰਾਜ ਜਿੱਥੇ ਬਾਹਰ ਬੈਠੇ ਸੀ ਜਾ ਕੇ ਹੱਥ ਜੋੜ ਕੇ ਨਮਸਕਾਰ ਕੀਤੇ।
ਠਾਂਡੋ ਪਇਓ ਦੀਨ ਮਨ ਹੋਇਓ,
ਤੇ ਬਹੁਤ ਹੀ ਮਨ ਨੂੰ ਨਿਵਰਤਾ ਦੇ ਵਿੱਚ ਲਿਆ ਕੇ ਖੜ ਗਿਆ।
ਇਸ ਪ੍ਰਕਾਰ ਕੋ ਬਚਨ ਬਗੋਇਓ,
ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਇਸ ਨੇ ਬਚਨ ਬਗੋਇਓ ਕਹਿਣਾ ਕੀਤਾ।
ਲੈਂਦਾ ਪੀਰਸ ਦੇਂਦਾ ਤੋਕੋ,
ਕਿਉਂਕਿ ਉਹਦੀ ਬੋਲੀ ਸੀ ਸਤਸੰਗ ਜੀ, ਕਹਿੰਦਾ ਮੈਂਡਾ ਪੀਰਸ ਦੇਂਦਾ ਤੋਕੋ, ਕਹਿੰਦਾ ਹੇ ਫਕੀਰ ਮੈਂਡਾ ਮੇਰਾ ਪੀਰ ਤੋਕੋ ਤੈਨੂੰ ਸਦੈਂਦਾ ਨਾਮ ਸੱਦਦਾ ਹੈ।
ਬਾਤ ਬੁਝੇਂਦਾ ਭੇਜਾ ਮੋਕੋ,
ਇਸ ਵਾਸਤੇ ਕਹਿੰਦੇ ਬਾਤ ਬੁਝੇਂਦਾ ਭੇਜਾ ਮੋਕੋ, ਇੱਕ ਬਾਤ ਗੱਲ ਬੁਝੇਂਦਾ ਪੁੱਛਣ ਵਾਸਤੇ ਤੇ ਮੈਨੂੰ ਤੁਹਾਡੇ ਪਾਸ ਭੇਜਿਆ ਹੈ।
ਵੱਤ ਘਿੰਨਣ ਮੈਂ ਆਇਓ ਤਾਈ,
ਹਾਂਜੀ ਵੱਤ ਘਿੰਨਣ ਮੈਂ ਆਇਓ ਤਾਈ ਇਲਾਕੇ ਦੀ ਬੋਲੀ ਹੈ, ਵੱਤ ਮੁੜ ਕੇ ਤੇ ਧਾਈ ਭੱਜ ਕੇ ਤੇ ਘਿੰਨਣ ਤੁਹਾਨੂੰ ਲਿਆਉਣ ਵਾਸਤੇ ਤੁਹਾਨੂੰ ਲੈ ਜਾਣ ਵਾਸਤੇ ਤੇ ਮੈਂ ਵਾਪਸ ਮੁੜ ਕੇ ਆਇਆ ਹਾਂ।
ਜੁਲ ਦਰਵੇਸ਼ ਪੀਰ ਜੇ ਥਾਈ,
ਤੇ ਜੁਲ ਦਾ ਅਰਥ ਹੈ ਚੱਲਣਾ, ਹੇ ਦਰਵੇਸ਼ ਫਕੀਰ ਜੁਲ ਚੱਲ, ਤੇ ਜਿੱਥੇ ਮੇਰਾ ਪੀਰ ਬੈਠਾ ਹੈ ਉਹਨਾਂ ਦੇ ਪਾਸ ਚੱਲਣਾ ਕਰ।
ਕੇ ਗਮਨ ਤੀਨ ਤਿੰਨ ਸਾਥਾ,
ਤੇ ਸੁਣ ਕੇ ਸਤਸੰਗ ਜੀ ਤਿੰਨੇ ਅਸੀਂ ਕਹਿੰਦੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਚੱਲ ਪਏ।
ਪਹੁੰਚੇ ਤਾਂ ਜਾਏ ਜਗਨਨਾਥਾ,
ਤੇ ਜਗ ਦੇ ਮਾਲਕ ਸਤਿਗੁਰੂ ਮਹਾਰਾਜ ਜੀ ਤੇ ਨਾਲ ਸਾਡੇ ਸਨ ਤੇ ਉੱਥੇ ਪਹੁੰਚ ਗਏ।
ਨਹੀਂ ਦਸਤ ਬੋਸੀ ਉੱਠ ਪੀਰ,
ਇਸ ਵਾਸਤੇ ਦਸਤ ਬੋਸੀ ਹੁੰਦਾ ਦਸਤ ਪੰਜੀ, ਜੇ ਆਪਣੇ ਦਸਤ ਨੂੰ ਚੁੰਮਣਾ ਸਤਸੰਗ ਜੀ ਦਸਤ ਬੋਸੀ ਕਹਿੰਦੇ, ਤੇ ਪੀਰ ਨੇ ਉੱਠ ਕੇ ਲੈਣਾ ਕੀਤੇ।
ਓ ਸਲਾਮਾ ਲੇਕ ਫਕੀਰ,
ਕਹਿੰਦੇ ਹੇ ਫਕੀਰ ਜੀ ਮੇਰੀ ਸਲਾਮਾ ਲੇਕ ਵੰਦਨਾ ਲੈਣਾ ਕਰੋ।
ਸਾਦਰ ਸੋ ਮਿਲ ਕੇ ਦਿਸ ਦੋ,
ਬੜੇ ਆਦਰ ਦੇ ਨਾਲ ਸਤਸੰਗ ਜੀ ਦੋਹਾਂ ਤਰਫਾਂ ਤੋਂ ਮਿਲ ਕੇ
ਬੈਠੇ। ਬਹੁਤ ਹਿਰਦੇ ਹਿਤ ਹੋਊ,
ਹਿਰਦੇ ਚ ਬੜਾ ਪ੍ਰੇਮ ਹੈ ਤੇ ਬੈਠ ਗਏ।
ਸੰਸਾ ਖੋਵਣ ਕੇ ਕਾਰਨ,
ਜਲਾਲ ਪੀਰ ਨੇ ਆਪਣਾ ਸੰਸਾ ਜਿਹੜਾ ਸੀ ਮੇਟਣ ਵਾਸਤੇ
ਕਰੇ, ਪੀਰ ਨੇ ਬਚਨ ਉਚਾਰਨਾ,
ਪੀਰ ਨੇ ਸਤਸੰਗ ਜੀ ਇਸ ਤਰ੍ਹਾਂ ਬਚਨ ਜਿਹੜੇ ਸੀ ਉਚਾਰਨ ਕੀਤੇ।
ਸੱਚ ਵੋ ਤੁਮ ਬੜਾ ਖੁਦਾਈ,
ਕਹਿੰਦੇ ਸਾ ਬਰਾਤ ਚਲੋ ਤੁਮ ਬਰਾ ਖੁਦਾਈ, ਬਰਾ ਕਹਿੰਦੇ ਵਾਸਤੇ, ਖੁਦਾ ਦੇ ਵਾਸਤੇ ਤੁਸੀਂ ਸੱਚ ਕਹਿਣਾ ਕਰੋ।
ਅਰਗੇ ਮੈਂ ਕਸ ਹਾਲ ਬਹਾਈ,
ਕਹਿੰਦੇ ਵਾਹਿਗੁਰੂ ਦੀ ਦਰਗਾਹ ਦੇ ਚ ਕੈਸਾ ਹਾਲ ਬਤੀਤ ਹੁੰਦਾ ਹੈ।
ਜਗਤ ਪਰਵਾਏ ਜਹਾਂ ਸਭ ਜਾਵ ਹੈ,
ਕਹਿੰਦੇ ਜਗਤ ਦਾ ਸਾਰਾ ਪਰਵਾਹ ਜਿਹੜਾ ਜਿੱਥੇ ਪਹੁੰਚਦਾ ਹੈ,
ਨਹੀਂ ਸਥਿਰ ਕੋ ਹੋਵਨ ਪਾਵ ਹੈ,
ਕੋਈ ਵੀ ਇੱਥੇ ਸੰਸਾਰ ਦੇ ਪਰਵਾਹ ਦੇ ਅੰਦਰ ਟਿਕ ਨਹੀਂ ਸਕਦਾ।
ਸਤਿਗੁਰੂ ਭਰਿਓ ਪੀਰ ਸੁਣ ਲੀਜੈ,
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਪੀਰ ਜਲਾਲ ਜੀ ਸੁਣੋ,
ਨਿਸ਼ਚੇ ਜਹੀ ਹਿਰਦੇ ਦ੍ਰਿੜ ਕੀਜੈ,
ਕਹਿੰਦੇ ਇਹੀ ਗੱਲ ਆਪਣੇ ਹਿਰਦੇ ਚੰਗੀ ਤਰ੍ਹਾਂ ਨਿਸ਼ਚੇ ਕਰ ਲਓ, ਇਹੀ ਗੱਲ ਪੱਕੀ ਕਰਨ ਵਾਲੀ ਹੈ।
ਤਨ ਮਨ ਸੰਗ ਰਹਿਤ ਜੋ ਸਾਚੇ,
ਜਿਹੜੇ ਤਨ ਮਨ ਕਰਕੇ ਤੇ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਅਭੇਦ ਰਹਿੰਦੇ ਨੇ,
ਜਗਤ ਕਰਤੇ ਸੋ ਬਾਚੇ,
ਜਿਹੜਾ ਸੰਸਾਰ ਦੀ ਮੋਹ ਮਮਤਾ ਦਾ ਟੋਆ ਸੰਸਾਰ ਹੈ ਤੇ ਇਸ ਤੋਂ ਉਹੀ ਬੰਦੇ ਬਚੇ ਨੇ,
ਸਾਚੇ ਸੰਗ ਰਤੇ ਚਿਤ ਜਾਹੀ,
ਜਿਨ੍ਹਾਂ ਦੇ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਚਿੱਤ ਜਿਹੜੇ ਰੰਗੇ ਗਏ,
ਮਿਸ਼ਨ ਵਿਖੇ ਲਪਾਏ ਜੇ ਨਾਹੀ,
ਜਿਹੜੇ ਵਿਸ਼ਿਆਂ ਵਿਕਾਰਾਂ ਦੇ ਕਦੇ ਲਪਾਏ ਮਨ ਨਹੀਂ ਹੋਏ,
ਸੋਭਾ ਕੇ ਸਮੇਤ ਸੋ ਜਾਈ,
ਕਹਿੰਦੇ ਉਹ ਇੱਥੋਂ ਜਸ ਵਡਿਆਈ ਸੋਭਾ ਦੇ ਸਮੇਤ ਜਾਂਦੇ ਨੇ।
ਅਰਗੇ ਮੈਂ ਬਹੁ ਆਦਰ ਪਾਈ,
ਉਹੀ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਚ ਆਦਰ ਸਤਿਕਾਰ ਪਾਉਂਦੇ ਨੇ।
ਪਰ ਮੈਂ ਪੈਰ ਵੇਖ ਧਰ ਕੂੜੇ,
ਜਿਨ੍ਹਾਂ ਨੇ ਸਰੀਰ ਦੇ ਉੱਤੇ ਉੱਪਰੋਂ ਝੂਠੇ ਲਿਬਾਸ ਬਣਾਏ ਹੋਏ ਨੇ,
ਮਨ ਕੇ ਮੂੜ ਮੰਦ ਮਤ ਮੂੜੇ,
ਮਨ ਦੇ ਮੂਰਖ ਬੰਦੇ ਨੇ ਤੇ ਮੰਦੀ ਮਤ ਵਾਲੇ ਮੂੜ ਹਨ,
ਕਾਮ ਕ੍ਰੋਧ ਲਾ ਮੋਹ ਹੰਕਾਰਾ,
ਕਾਮ ਕ੍ਰੋਧ ਲੋਭ ਤੇ ਮੋਹ ਤੇ ਹੰਕਾਰ ਇਹਨਾਂ ਵਿਸ਼ਿਆਂ ਵਿਕਾਰਾਂ ਦੇ ਵਿੱਚ,
ਪੰਜ ਦੁਸ਼ਟ ਕੇ ਨਿਤ ਅਨਸਾਰਾ,
ਇਹਨਾਂ ਪੰਜ ਦੁਸ਼ਟ ਵਿਕਾਰਾਂ ਦੇ ਹਮੇਸ਼ਾ ਜਿਹੜੇ ਅਨਸਾਰੀ ਰਹਿੰਦੇ ਨੇ,
ਜਿਨ ਕੋ ਦਰਗਾਹੇ ਥਾਉ ਨਾ ਕਾਈ,
ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਕੋਈ ਵੀ ਥਾਂ ਟਿਕਾਣਾ ਨਹੀਂ,
ਆਵਾਗਮਨ ਵਿਖੇ ਪਰਮਾਈ,
ਉਹ ਸੰਸਾਰ ਦੇ ਆਉਣ ਤੇ ਜਾਣ ਦੇ 84 ਲੱਖ ਜੂਨਾਂ ਦੇ ਚੱਕਰ ਦੇ ਵਿੱਚ ਭਰਮਦੇ ਨੇ,
84 ਜੂਨ ਮਝਾਰੀ,
ਇਹ ਜਿਹੜੀ 84 ਲੱਖ ਜੂਨ ਹੈ ਇਸ ਦੇ ਵਿੱਚ
ਆਏ ਜਾਏ ਦੁੱਖ ਪਾਵੇ ਭਾਰੀ,
ਆਉਂਦੇ ਨੇ ਜਨਮ ਧਾਰ ਕੇ ਤੇ ਮਰ ਕੇ ਜਾਂਦੇ, ਇਸ ਤਰ੍ਹਾਂ ਬੜਾ ਭਾਰੀ ਦੁੱਖ ਪਾਉਂਦੇ ਆ।
ਰਵ ਸਿੰਧੀ ਬੋਲਿਓ ਜੁਦ ਪ੍ਰੀਤਾ,
ਇਹ ਜਿਹੜਾ ਜਲਾਲ ਦਾ ਸਾਧ ਸੰਗ ਜੀ ਚੇਲਾ ਸਿੰਧੀ ਸੀ, ਇਹ ਪ੍ਰੀਤੀ ਦੇ ਨਾਲ ਬੋਲਿਆ,
ਪਰਚੇ ਮਿਲ ਕੇ ਫਲ ਰੀਤਾ,
ਕਹਿੰਦੇ ਮਹਾਰਾਜ ਤੁਸੀਂ ਤਾਂ ਆਪਣੇ ਵਚਨ ਮਿਲਾਸਾਂ ਦੇ ਉੱਤੇ ਪਰਚ ਗਏ ਬੜੇ ਪਿਆਰ ਦੇ ਨਾਲ,
ਮਕਸਦ ਮੋਰ ਨਾ ਹਾਸਲ ਹੋਇਓ,
ਤੇ ਮਕਸਦ ਕਹਿੰਦੇ ਨੇ ਮੇਰਾ ਜਿਹੜਾ ਮਤਲਬ ਸੀ ਨਾ ਆਸ਼ਾ ਸੀ ਤੇ ਉਹ ਮੈਨੂੰ ਅਜੇ ਹਾਸਲ ਪ੍ਰਾਪਤ ਨਹੀਂ ਹੋਇਆ,
ਆਏ ਪ੍ਰਥਮ ਜੋ ਵਚਨ ਬਗੋਇਆ,
ਜਿਹੜਾ ਤੁਸੀਂ ਆਉਂਦਿਆਂ ਨੇ ਪਹਿਲਾਂ ਬਾਹਰ ਵਚਨ ਕਿਹਾ ਸੀ ਗੁਰਮੁਖ ਨਾਦਨ ਗੁਰਮੁਖ ਵੇਦਨ, ਉਹ ਮੇਰਾ ਮਸਲਾ ਜੇ ਹੱਲ ਨਹੀਂ ਹੋਇਆ,
ਸੰਤ ਪੀਰ ਨੇ ਗਿਰਾ ਬਖਾਨੀ,
ਸੁਣ ਕੇ ਪੀਰ ਜਲਾਲ ਨੇ ਸਾਧ ਸੰਗ ਜੀ ਇਸ ਤਰ੍ਹਾਂ ਬਾਣੀ ਆਖੀ,
ਜਾਣੇ ਮੈਂ ਸਭ ਗੁਣ ਖਾਨੀ,
ਕਹਿੰਦਾ ਮਹਾਰਾਜ ਮੈਂ ਚੰਗੀ ਤਰ੍ਹਾਂ ਜਾਣ ਲਿਆ ਤੁਸੀਂ ਸਾਰੇ ਗੁਣਾਂ ਦੀ ਖਾਣ ਹੋ,
ਸਿੰਧੀ ਇੱਕ ਮਾਏ ਨਾ ਹੇਤੂ,
ਇਹ ਜਿਹੜਾ ਮੇਰਾ ਸਿੰਧੀ ਚੇਲਾ ਹੈ ਤੇ ਇੱਕ ਜਿਹੜੀ ਤੁਸੀਂ ਪੰਕਤੀ ਪੜ੍ਹੀ ਉਸਦੇ ਮਾਇਆ ਨੇ ਅਰਥ ਵਾਸਤੇ,
ਵਾਰ ਵਾਰ ਕੁਛ ਪ੍ਰੀਤ ਸਮੇਤੂ,
ਵਾਰ ਵਾਰ ਪ੍ਰੀਤੀ ਦੇ ਸਮੇਤ ਪੁੱਛ ਰਿਹਾ ਹੈ,
ਸੋ ਬਤਾਏ ਇਸ ਨਾਸੋ ਸੰਸਾਰ,
ਮਹਾਰਾਜ ਉਹ ਤੁਸੀਂ ਦੱਸ ਦਿਓ ਤੇ ਇਹਦੀ ਸ਼ੰਕਾ ਜਿਹੜੀ ਨਿਵਰਤ ਹੋ ਜਾਵੇ,
ਰਾਵਰ ਕੀ ਇਨਕੀਨ ਪ੍ਰਸੰਸਾ,
ਆਪ ਜੀ ਦੀ ਨੇ ਆਪ ਜੀ ਦੀ ਇਸ ਨੇ ਬੜੀ ਭਾਰੀ ਪ੍ਰਸੰਸਾ ਕੀਤੀ ਹੈ,
ਜਾਤੇ ਦਰਸ਼ਨ ਪਿਓ ਤੁਮਾਰਾ,
ਇਸ ਕਰਕੇ ਸੱਚੇ ਪਾਤਸ਼ਾਹ ਆਪ ਜੀ ਦਾ ਮੈਨੂੰ ਦਰਸ਼ਨ ਹੋਇਆ ਹੈ,
ਸਫਲ ਜਨਮ ਹੋਇਓ ਸੁਖ ਭਾਰਾ,
ਮੇਰਾ ਜਨਮ ਸਫਲਾ ਹੋ ਗਿਆ ਤੇ ਮੈਨੂੰ ਭਾਰੀ ਸੁਖ ਹੋਇਆ ਹੋਇਆ,
ਮਿਰਦਲ ਮਦਰ ਮੁਖ ਗਿਰਾ ਉਚਾਰੀ,
ਬੜੀ ਮਿਰਦਲ ਕੋਮਲ ਮਿੱਠੀ ਤੇ ਸੁੰਦਰ ਬਾਣੀ ਉਚਾਰਨ ਕੀਤੇ,
ਸੁਣ ਜਲਾਲ ਇੱਕ ਰੀਤ ਸੁਖਾਰੀ,
ਕਹਿੰਦੇ ਜਲਾਲ ਮਹਾਰਾਜ ਕਹਿੰਦੇ ਜਲਾਲ ਫਿਰ ਇੱਕ ਸੁਖਾਲਾ ਹੀ ਢੰਗ ਤਰੀਕਾ ਹੈ ਸੋਣਾ,
ਚਾਹੇ ਕੁਲਫ ਕੀ ਜੋ ਹੋਵੇ ਕੁੰਜੀ,
ਕਹਿੰਦੇ ਜਿਸ ਜਿੰਦੇ ਦੀ ਤੇ ਜਿਹਦੇ ਪਾਸ ਕੁੰਜੀ ਹੋਵੇ ਨਾ,
ਜਿਸ ਬਿਨ ਖੋਲ ਸਕੇ ਨਾ ਦੂਜੀ,
ਕਹਿੰਦੇ ਨੇ ਕਿ ਉਸ ਤੋਂ ਬਿਨਾਂ ਤੇ ਦੂਜਾ ਉਸ ਜਿੰਦਰੇ ਨੂੰ ਖੋਲ ਨਹੀਂ ਸਕਦਾ, ਉਸ ਕੁੰਜੀ ਤੋਂ ਬਿਨਾਂ ਤੇ ਦੂਜੀ ਕੁੰਜੀ ਨੀ ਉਸ ਜਿੰਦਰੇ ਨੂੰ ਖੋਲ ਸਕਦੀ,
ਤੁਮ ਤੇ ਸੁਣੇ ਮਾਏ ਨਾ ਜਬ ਹੀ,
ਇਹ ਜਿਹੜਾ ਤੇਰਾ ਚੇਲਾ ਸਿੰਧੀ ਜਦੋਂ ਤੇਰੇ ਪਾਸੋਂ ਇਹ ਮਾਏ ਨਾ ਅਰਥ ਸੁਣੇਗਾ,
ਖਾਤਰ ਜਮਾ ਹੋਏ ਔਰ ਤਬ ਹੀ,
ਖਾਤਰ ਜਮਾ ਤਸੱਲੀ ਨੂੰ ਕਹਿੰਦੇ ਫਿਰ ਤੇਰੇ ਅੰਦਰ ਜਾਇਸ ਦੀ ਦਿਲ ਦੀ ਜਿਹੜੀ ਤਸੱਲੀ ਹੋ ਜਾਵੇਗੀ,
ਜੇ ਤੁਮ ਕਹੋ ਨਾ ਹਮ ਤੇ ਆਵ ਹੈ,
ਜੇ ਕਰਕੇ ਤੂੰ ਕਹੇ ਕਿ ਮੈਨੂੰ ਇਹ ਇਸ ਦਾ ਮਾਏ ਨਾ ਅਰਥ ਜਿਹੜਾ ਨਹੀਂ ਆਉਂਦਾ ਹੈ,
ਕਰੋ ਰੀਤ ਅਸ ਜੈਸ ਬਤਾਵ ਹੈ,
ਮਹਾਰਾਜ ਕਹਿੰਦੇ ਇਹੋ ਜਿਹਾ ਢੰਗ ਰੁਪਏ ਅਪਣਾ ਲਾ ਤੇ ਜੈਸਾ ਅਸੀਂ ਤੈਨੂੰ ਦੱਸਦੇ ਹਾਂ।
ਚੱਲ ਕੇ ਮੱਕੇ ਪਹੁੰਚੋ ਜਬ ਹੀ,
ਜਿਸ ਵੇਲੇ ਤੂੰ ਚੱਲ ਕੇ ਮੱਕੇ ਸ਼ਰੀਫ ਦੇ ਅੰਦਰ ਪਹੁੰਚੇਗਾ,
ਤੇਰੀ ਨਿਸ਼ਾ ਹੋਏ ਹੈ ਤਬ ਹੀ,
ਮਹਾਰਾਜ ਕਹਿੰਦੇ ਫਿਰ ਤੇਰੀ ਨਿਸ਼ਾ ਤਸੱਲੀ ਹੋ ਜਾਵੇਗੀ।
ਲਖਨ ਮੈਨੇ ਜੇ ਚਿਤ ਚਾਹੀ,
ਜੇ ਕਰਕੇ ਇਸ ਤੁਕ ਦੇ ਮਾਇਨੇ ਅਰਥ ਜਾਣਨ ਦੀ ਤੇਰੇ ਅੰਦਰ ਇੱਛਾ ਹੈ,
ਮਨੋ ਅੰਬ ਬਿਲੰਬ ਕਰ ਨਾਹੀ,
ਤਾਂ ਇਸ ਵਾਸਤੇ ਮਹਾਰਾਜ ਕਹਿੰਦੇ ਛੇਤੀ ਤੇ ਫਿਰ ਤੂੰ ਚੱਲ ਪਾ।
ਸੁਣ ਜਲਾਲ ਬੋਲਿਓ ਤਰ ਪਾਊ,
ਇਸ ਵਾਸਤੇ ਕਹਿੰਦੇ ਨੇ ਕਿ ਫਿਰ ਤੂੰ ਛੇਤੀ ਚੱਲ ਤੇ ਬਿਨਾਂ ਦੇਰ ਤੋਂ ਤੇ ਦੇਰ ਨਾ ਕਰ ਤੇ ਚੱਲ। ਸੁਣ ਕੇ ਜਲਾਲ ਜਿਹੜਾ ਸੀ ਪ੍ਰੇਮ ਧਾਰ ਕੇ ਬੋਲਿਆ,
ਆਪ ਰਹੋ ਤਬਲੋ ਇਸ ਥਾਊ,
ਸੱਚੇ ਪਾਤਸ਼ਾਹ ਉਨ੍ਹਾਂ ਚਿਰ ਤੁਸੀਂ ਆਪ ਇੱਥੇ ਹੀ ਰਹਿਣਾ ਕਰੋ।
ਤਾਂ ਮੈਂ ਜਾਏ ਮਾਇਨਾ ਪੂਰਨਾ,
ਤਦੋਂ ਮੈਂ ਜਿਹੜਾ ਮਾਇਨਾ ਅਰਥ ਹੈ ਤੇ ਇਸ ਦਾ ਇਹਨੂੰ ਪੂਰਾ ਸਮਝ ਕੇ ਆ ਜਾਵਾਂਗਾ।
ਕਰ ਬੋਲ ਆਏ ਹੋ ਪੂਰਨਾ,
ਇਸ ਅਰਥ ਨੂੰ ਸੁਣ ਕੇ ਬੜੀ ਛੇਤੀ ਦੇ ਨਾਲ ਮੁੜ ਆਵਾਂਗਾ।
ਗੁਰੂ ਕਹਿ ਹਮ ਇਹ ਥਲ ਵੈਸੇ,
ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਲਾਲ ਪੀਰ ਅਸੀਂ ਇੱਥੇ ਬੈਠੇ ਹਾਂ,
ਆਵੋ ਬੂਝ ਨਾ ਬਿਲਮੋ ਕੈਸੇ,
ਤੂੰ ਇਸ ਨੂੰ ਚੰਗੀ ਤਰ੍ਹਾਂ ਸਮਝ ਕੇ ਆ ਤੇ ਦੇਰ ਨਾ ਲਾਵੇਂ।
ਸਭ ਜਲਾਲ ਨੇ ਆਇਸ ਮਾਨੀ,
ਤਦੋਂ ਸਾਧ ਸੰਗ ਜੀ ਜਲਾਲ ਪੀਰ ਨੇ ਸਤਿਗੁਰੂ ਮਹਾਰਾਜ ਜੀ ਦੀ ਆਗਿਆ ਮੰਨ ਲਈ।
ਨਿਜ ਮਰੀਦ ਬੁਲਵਾਏ ਬਖਾਨੀ,
ਆਪਣਾ ਜਿਹੜਾ ਮਰੀਦ ਚੇਲਾ ਸੀ ਉਸ ਨੂੰ ਬੁਲਾ ਕੇ ਇਸ ਤਰ੍ਹਾਂ ਆਖਿਆ,
ਦਰਵੇਸ਼ ਸੋ ਤਰ ਪਾਊ,
ਕਹਿੰਦੇ ਜਿਹੜੇ ਦਰਵੇਸ਼ ਫਕੀਰ ਆਏ ਇਹਨਾਂ ਦੇ ਨਾਲ ਪਿਆਰ ਰੱਖੇ,
ਸੇਵ ਕਰੋ ਜਬ ਲਾਉਣਾ ਆਊ,
ਜਿੰਨਾ ਚਿਰ ਮੈਂ ਵਾਪਸ ਨਹੀਂ ਆਉਂਦਾ ਇਹਨਾਂ ਦੀ ਚੰਗੀ ਤਰ੍ਹਾਂ ਸੇਵਾ ਕਰੇ।
ਚਰਨ ਬੰਦ ਕਹਿ ਗਏ ਬਹੋਰੀ,
ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਉੱਤੇ ਮੱਥਾ ਟੇਕ ਕੇ ਜਲਾਲ ਪੀਰ ਚਲੇ ਗਿਆ।
ਜੀ ਰਹੇ ਆਪ ਸਠੌਰੀ,
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਦੇ ਡੇਰੇ ਟਿਕਾਣੇ ਵਿੱਚ ਹੀ ਰਹੇ।
ਕਿਦੋਂ ਦਿਸ ਜਬ ਰਹਿਤ ਬਤਾਏ,
ਜਦੋਂ ਕਈ ਦਿਨ ਸਾਹਿਬ ਸੰਗ ਜੀ ਗੁਰੂ ਨਾਨਕ ਸਾਹਿਬ ਨੇ ਰਹਿੰਦਿਆਂ ਬਤੀਤ ਕੀਤੇ,
ਬੁੱਲੇ ਸੋ ਗੁਰ ਬਚਨ ਅਲਾਏ,
ਮੂਲ ਚੰਦ ਦੇ ਤਾਂ ਸਤਿਗੁਰੂ ਮਹਾਰਾਜ ਜੀ ਨੇ ਬਚਨ ਆਖੇ,
ਵਿਰੋਧੀ ਜੋ ਤਬ ਸੰਗ ਇੱਕ ਨਾਰੀ,
ਮੂਲ ਚੰਦ ਜਿਹੜਾ ਤੇਰੇ ਨਾਲ ਇੱਕ ਬੰਦਾ ਵਿਰੋਧ ਝਗੜਾ ਕਰਦਾ ਸੀ, ਈਰਖਾ ਕਰਦਾ ਸੀ,
ਆਜ ਗਏ ਉਸੋ ਚਾਲੀ ਤੁਮਰੇ ਖਾਰੀ,
ਅੱਜ ਕਹਿੰਦੇ ਤੇਰੇ ਘਰ ਦੇ ਚੋ ਚੁਗਲ ਚੱਲ ਕੇ ਗਿਆ ਹੈ,
ਅਰਥ ਈਰਖਾ ਕੂਰ ਬਖਾਨਾ,
ਉਹਨੇ ਤੇਰੇ ਨਾਲ ਜੈਲ ਸੀਰਖਾ ਕਰਦਿਆਂ ਇਹ ਝੂਠ ਬੋਲਿਆ,
ਇੱਕ ਨਰ ਤੇ ਮੈਂ ਸੁਣੀ ਕਾਨਾ,
ਉਸਨੇ ਤੇਰੇ ਘਰ ਵਾਲੇ ਨੂੰ ਜਾ ਕੇ ਆਖਿਆ ਕਿ ਇੱਕ ਬੰਦੇ ਤੋਂ ਤੇ ਮੈਂ ਕੰਨਾਂ ਵਿੱਚ ਇਹ ਗੱਲ ਸੁਣੀ ਆ,
ਮੂਲਾ ਗਏ ਜੋ ਸੰਗ ਫਕੀਰਨ,
ਕਹਿੰਦੇ ਮੂਲ ਚੰਦ ਜਿਹੜਾ ਤੇਰਾ ਪਤੀ ਫਕੀਰਾਂ ਦੇ ਨਾਲ ਚਲੇ ਗਿਆ ਸੀ ਸੱਚ ਤੇ ਝੂਠ ਦਾ ਨਿਰਣਾ ਕਰਨ ਵਾਸਤੇ,
ਯਾਦ ਅਚਾਨਕ ਤਜੋ ਸਰੀਰਮ,
ਕਹਿੰਦੇ ਰਸਤੇ ਜਾਂਦਿਆਂ ਜਾਂਦਿਆਂ ਤੇ ਉਸਨੇ ਆਪਣਾ ਸਰੀਰ ਛੱਡ ਦਿੱਤਾ,
ਇਹ ਸੁਣ ਕੇ ਤਬ ਤ੍ਰੇ ਤੇ ਠੌਰਾ,
ਕਹਿੰਦੇ ਇਸ ਤਰ੍ਹਾਂ ਸੁਣ ਕੇ ਤੇਰੀ ਜਿਹੜੀ ਇਸਤਰੀ ਹੈ ਉਸ ਜਗ੍ਹਾ ਦੇ ਵਿੱਚ,
ਜਨ ਹੀਤ ਹੇਤ ਕਰਨੀਨ ਸਧੌਰਾ,
ਉਹਨੇ ਚਿਖਾ ਬਣਾ ਕੇ ਤੇ ਸਤੀ ਹੋਣ ਵਾਸਤੇ ਹੱਥ ਵਿੱਚ ਸੰਧੌਰਾ ਜਿਹੜਾ ਨਾਲੀਅਲ ਫੜ ਲਿਆ ਹੈ,
ਸਭ ਸਮਾਜ ਕੋ ਕੀਨ ਤਿਆਰੀ,
ਸਾਰਾ ਆਪਣੀ ਸਤੀ ਹੋਣ ਦਾ ਸੜ ਮਰਨ ਦਾ ਸਮਾਨ ਤਿਆਰ ਕਰ ਲਿਆ,
ਸਤੀ ਹੋਣ ਲੱਗ ਗਈ ਹਿਤਕਾਰੀ,
ਬੜੇ ਪ੍ਰੇਮ ਦੇ ਨਾਲ ਤੇਰੇ ਪਿੱਛੋਂ ਸਤੀ ਹੋਣ ਲੱਗੀ ਆ,
ਹਮ ਸਮੀਪ ਜੇ ਪਹੁੰਚੇ ਜਾਈ,
ਤੇ ਜੇ ਕਰਕੇ ਹੁਣ ਤੂੰ ਉਸ ਦੇ ਪਾਸ ਪਹੁੰਚ ਜਾਵੇਂ,
ਬਚੇ ਤੀ ਤਬ ਸਦਨ ਵਸਾਈ,
ਤਾਂ ਤੇਰੀ ਇਸਤਰੀ ਵਸ ਸਕਦੀ ਆ ਤੇ ਤੇਰਾ ਘਰ ਵਸ ਜਾਵੇਗਾ,
ਰਾਤਰ ਜੇ ਵਿਰਾਗ ਦ੍ਰਿੜ ਧਾਰਾ,
ਜੇ ਕਰਕੇ ਬਾਈ ਤੇਰੇ ਅੰਦਰ ਮੋਹ ਮਮਤਾ ਨਹੀਂ ਤੇ ਤੇਰਾ ਜੀਵਨ ਬੈਰਾਗੀ ਹੋ ਗਿਆ, ਵੀ ਸੰਸਾਰ ਦਾ ਜੀਵਣਾ ਝੂਠਾ ਹੀ ਆ,
ਜਦੋਂ ਮੋਹ ਕੋ ਕਰੋ ਸੰਘਾਰਾ,
ਤੇ ਤਾਂ ਫਿਰ ਤੂੰ ਮੋਹ ਛੱਡ ਦੇ ਤੇ ਸਾਡਾ ਸਾਥ ਜਿਹੜਾ ਇਸੇ ਤਰ੍ਹਾਂ ਨਿਭਾਈ ਰੱਖ,
ਸੁਣਤੇ ਭਇਓ ਸ਼ੋਭ ਮਨਮਾਹੀ,
ਗੁਰੂ ਨਾਨਕ ਸਾਹਿਬ ਦੇ ਮੁਖੋਂ ਬਚਨ ਸੁਣ ਕੇ ਇਹਦੇ ਮਨ ਵਿੱਚ ਬਹੁਤ ਇੱਕ ਸ਼ੋਭ ਹੋ ਗਿਆ, ਹੌਲ ਪੈ ਗਿਆ,
ਭਇਓ ਮੋਹ ਮੈਂ ਧੀਰਜ ਨਾਹੀ,
ਇਹ ਮੋਹ ਦੇ ਪ੍ਰਵਾਹ ਦੇ ਇਸ ਦਾ ਮਨ ਰੁੜ ਗਿਆ ਤੇ ਹੌਸਲਾ ਨਹੀਂ ਰਿਹਾ,
ਕਹਿਣ ਲੱਗਿਓ ਮਮ ਦੂਰ ਅਵਾਸਾ,
ਕਹਿਣ ਲੱਗਿਆ ਸੱਚੇ ਪਾਤਸ਼ਾਹ ਮੇਰਾ ਘਰ ਤਾਂ ਸਿਆਲਕੋਟ ਵਿੱਚ ਬਹੁਤ ਦੂਰ ਹੈ, ਇੱਥੋਂ
ਕਿਸ ਪ੍ਰਕਾਰ ਪਹੁੰਚੋ ਤਿਸ ਪਾਸਾ,
ਤੇ ਦੱਸੋ ਮੈਂ ਕਿਸ ਤਰ੍ਹਾਂ ਉਹਨਾਂ ਦੇ ਪਾਉਦੇ ਪਾਸ ਪਹੁੰਚਣਾ ਕਰਾਂ,
ਬਹੁਤ ਦਿਵਸ ਕੋ ਪੰਥ ਮਝਾਰਾ,
ਤੇ ਬਹੁਤ ਦਿਨਾਂ ਦਾ ਰਸਤਾ ਹੈ ਰਾਹ ਚੱਲਣ ਵਾਸਤੇ,
ਸੋ ਜਾਨਕ ਮੈਂ ਜਰ ਹੋਵੇ ਛਾਰਾ,
ਉਹ ਇੱਕ ਪੈਰ ਦੇ ਵਿੱਚ ਸੜ ਕੇ ਸਵਾਹ ਹੋ ਜਾਵੇਗੀ,
ਐਸੇ ਉਭਰੇ ਅਬ ਮਮ ਨਾਰੀ,
ਤੇ ਮੇਰੀ ਇਸਤਰੀ ਦਾ ਸੱਚੇ ਪਾਤਸ਼ਾਹ ਕਿਵੇਂ ਬਚਾਅ ਹੋ ਸਕਦਾ,
ਸ਼ਰਮ ਰੱਖੋ ਮੈਂ ਸ਼ਰਮ ਤੁਮਾਰੀ,
ਮੈਂ ਸੱਚੇ ਪਾਤਸ਼ਾਹ ਤੁਹਾਡੀ ਸ਼ਰਮ ਵਿੱਚ ਹਾਂ ਤੇ ਮੇਰੀ ਸ਼ਰਮ ਲੱਜਿਆ ਰੱਖ ਲਓ,
ਜੇ ਕਰੋ ਪਚਾਵਨ ਮੋਹੀ,
ਜੇ ਕਰਕੇ ਤੁਸੀਂ ਆਪ ਮੈਨੂੰ ਉੱਥੇ ਪਹੁੰਚਦਾ ਕਰਦੇ ਹੋ,
ਤਨ ਤਬੇ ਬਚਾਵਨ ਹੋ,
ਹੀ
ਕਾਮ ਤੇ ਮੇਰੀ ਇਸਤਰੀ ਦੇ ਸਰੀਰ ਦਾ ਬਚਾਅ ਹੋ ਜਾਵੇਗਾ।
ਆਪ ਸਮਰੱਥ ਸਰਬ ਪ੍ਰਕਾਰਾ
ਆਪ ਸੱਚੇ ਪਾਤਸ਼ਾਹ ਸਾਰੇ ਤਰ੍ਹਾਂ ਕਰਕੇ ਸਮਰੱਥ ਸ਼ਕਤੀਵਾਨ ਹੋ।
ਤੁਮਨ ਅਮੋਰ ਨਾ ਅਨਤੀ ਅਧਾਰਾ
ਤੁਹਾਡੇ ਤੋਂ ਬਿਨਾਂ ਸੱਚੇ ਪਾਤਸ਼ਾਹ ਮੇਰਾ ਹੋਰ ਕੋਈ ਵੀ ਆਸਰਾ ਨਹੀਂ।
ਉਸ ਕਾਨੇ ਸੁਣ ਕੇ ਗੁਣ ਖਾਨੀ
ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਣ ਕੇ ਹੱਸ ਪਏ
ਕਿ ਜੇ ਤੈ ਅਸੀਂ ਮਨ ਮਨ ਮਾਨੀ
ਕਹਿੰਦੇ ਮੂਲ ਚੰਦ ਜੇ ਤਾਂ ਇਸ ਤਰ੍ਹਾਂ ਹੀ ਆਪਣੇ ਮਨ ਵਿੱਚ ਮੰਨੀ ਹੋਈ ਮਨੌਤ
ਦੋਨੋਂ ਆਪਣੇ ਮੂੰਹੋਂ ਲੋਚਨ
ਬਸ ਆਪਣੇ ਦੋਵੇਂ ਨੇਤਰ ਜਿਹੜੇ ਇੱਥੋਂ ਮੀਚ
ਲੈ ਮਿਲੋ ਕਰ ਸੋਚ ਬਮੋਚਨ
ਇਸ ਵਾਸਤੇ ਸਾਰੀਆਂ ਸੋਚਾਂ ਨੂੰ ਛੱਡ ਕੇ ਤੇ ਜਾ ਮਿਲ ਆਪਣੀ ਇਸਤਰੀ ਦੇ ਨਾਲ
ਸਮਾਨ ਕੀਨ ਜਬ ਐਸੋ
ਜਦੋਂ ਗੁਰੂ ਨਾਨਕ ਸਾਹਿਬ ਦੀ ਆਗਿਆ ਮੰਨ ਕੇ ਤੇ ਇਸ ਤਰ੍ਹਾਂ ਕੀਤਾ
ਮੂਲ ਬਲੋਕੋ ਨਿਜ ਘਰ ਬੈਸੋ
ਤੇ ਮੂਲ ਚੰਦ ਨੇ ਨੇਤਰ ਖੋਲ ਕੇ ਵੇਖਿਆ ਆਪਣੇ ਘਰ ਵਿੱਚ ਬੈਠਾ ਸੀ
ਆਪਣੀ ਧੀ ਉਬਾਰੀ
ਇਸ ਤਰ੍ਹਾਂ ਸੜਨ ਤੋਂ ਆਪਣੀ ਇਸਤਰੀ ਨੂੰ ਬਚਾ ਲਿਆ
ਲੱਗੋ ਕਰਨ ਪੂਰਬ ਸਮਕਾਰੀ
ਤੇ ਪਹਿਲਾਂ ਵਾਂਗ ਸਾਧ ਸੰਗ ਜੀ ਆਪਣੀ ਦੁਕਾਨ ਦਾ ਜਿਹੜਾ ਸੀ ਕੰਮ ਕਾਰ ਧੰਦਾ ਕਰਨ ਲੱਗ ਪਿਆ
ਦੋਰਾ ਕੂਰ ਆਸਰੇ ਅਪਰਤਾ ਜੀ
ਮਹਾਰਾਜ ਕਹਿੰਦੇ ਹੇ ਮਨਾ ਤੇ ਜਿਹੜੇ ਝੂਠੇ ਆਸਰੇ ਸਾਰੇ ਛੱਡ ਦੇ
ਉਹ ਸਤਿਗੁਰ ਕੀ ਸਰਨਾ
ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਸ਼ਰਨ ਪਕੜ
ਮਨ ਉਤਾਰ ਬਹੁ ਵਿਸ਼ੇ ਕੀ
ਬੇਜਾਂ ਵਿਕਾਰਾਂ ਦੀ ਆਪਣੇ ਮਨ ਦੀ ਮੈਲ ਨੂੰ ਉਤਾਰ
ਜਨਮ ਪੁਰਨ ਮਰਨਾ
ਜਮਣਾ ਤੇ ਮਰਨਾ ਤੂੰ ਮੇਟ ਲਵੇਂਗਾ ਭਾਈ ਸੰਤੋਖ ਸਿੰਘ ਜੀ ਇਹ ਮੰਗਲ ਕਰਕੇ ਅੱਗੇ ਕਥਾ ਸ਼ੁਰੂ ਕਰਦੇ ਨੇ
ਸ੍ਰੀ ਬਾਲਾ ਸੰਦਰਵਾ ਜੀ ਚੌਪੀ ਅਬਜਲਾਲ ਕੋਸ ਨੂੰ ਬਰਤੰਤੇ
ਹਾਂਜੀ ਭਾਈ ਬਾਲਾ ਜੀ ਸੰਧੂ ਗੋਦ ਦੇ ਉਚਾਰਦੇ ਨੇ ਹੁਣ ਜਲਾਲ ਪੀਰ ਦਾ ਤੁਸੀਂ ਪ੍ਰਸੰਗ ਸੁਣੋ
ਸ੍ਰੀ ਅੰਗਦ ਜੀ ਗੁਣ ਗਨਵੰਤੇ
ਹੇ ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਤੇ ਸਮੂਹ ਗੁਣਾਂ ਵਾਲੇ ਤੇ ਇਸ ਲਈ ਗੁਣ ਵਿਚਾਰ ਵਾਲੇ ਨੂੰ ਆਪ ਜੀ
ਸ੍ਰੀ ਗੁਰੂ ਕੋ ਵਸਾਏ ਨਿਜ ਥਾਈ
ਹਾਂਜੀ ਸਤਿਗੁਰੂ ਮਹਾਰਾਜ ਜੀ ਨੂੰ ਆਪਣੇ ਡੇਰੇ ਵਿੱਚ ਬਿਠਾ ਕੇ ਜਲਾਲ ਪੀਰ
ਪੂਰਨ ਮਾਰਗ ਆਇਓ ਥਾਈ
ਬੜੀ ਕਾਹਲੀ ਦੇ ਨਾਲ ਰਸਤਾ ਜਿਹੜਾ ਗਮਨਾ ਚੱਲਿਆ
ਦੋਰਾ ਗਏ ਤਾਂ ਬਿਨ ਬਿਲਮ ਤੇ
ਕਹਿੰਦੇ ਉੱਥੇ ਪਹੁੰਚ ਗਿਆ ਬਿਨਾਂ ਦੇਰ ਤੋਂ
ਜੈ ਸਾਗਰ ਕੋ ਤੀਰ
ਜਿੱਥੇ ਸਮੁੰਦਰ ਦਾ ਕਿਨਾਰਾ ਸੀ
ਇੱਕ ਜਹਾਜ਼ ਆਇਓ ਤਬ ਹੈ
ਇੱਕ ਪਾਣੀ ਵਿੱਚ ਚੱਲਣ ਵਾਲਾ ਜਹਾਜ਼ ਬੇੜਾ ਸ਼ਿਪ ਆ ਗਿਆ
ਤਨ ਬੈਠਿਓ ਕਿਖ ਪੀਰ
ਤੇ ਚੜ ਕੇ ਸਾਧ ਸੰਗ ਜੀ ਉਸ ਨੂੰ ਦੇਖ ਕੇ ਪੀਰ ਜਿਹੜਾ ਸੀ ਉਹਦੇ ਚੜ ਬੈਠਾ
ਕਾਪੀ ਚਲੋ ਜਹਾਜ਼ ਸੋ ਉਦਦੀ ਮਝਾਰੇ
ਸਮੁੰਦਰ ਦੇ ਅੰਦਰ ਸਾਧ ਸੰਗ ਜੀ ਉਹ ਜਹਾਜ਼ ਚੱਲ ਪਿਆ
ਲੱਗੋ ਜਾਏਗਰ ਇੱਕ ਕਿਨਾਰੇ
ਚਲਦਿਆਂ ਚਲਦਿਆਂ ਇੱਕ ਪਹਾੜੀ ਸੀ ਤੇ ਉਸਦੇ ਸਮੁੰਦਰ ਦੇ ਕਿਨਾਰੇ ਉੱਥੇ ਜਾ ਲੱਗਿਆ
ਉਤਰੋ ਤਬ ਜਹਾਜ਼ ਤੇ ਗਏਓ
ਕਹਿੰਦੇ ਇੱਥੇ ਥੋੜਾ ਜਿਹਾ ਅਟਕਣਾ ਇੰਨੇ ਸਮੇਂ ਦੇ ਵਾਪਸ ਆ ਜਾਣਾ ਬਾਕੀ ਦੇ ਵਾਪਸ ਆ ਗਏ ਤੇ ਇਹ ਨਹੀਂ ਆ ਸਕਿਆ ਕਹਿੰਦੇ ਨੇ ਉਤਰ ਕੇ ਤੇ ਪਹਾੜੀ ਚੜ ਗਿਆ
ਗਿਰ ਦੇਖਣ ਕੇ ਹਿੱਤ ਹੁਣ ਸਯੋ
ਜਿਹੜੀ ਪਹਾੜ ਦੀ ਰੌਣਕ ਸੀ ਤੇ ਉਹਦੇ ਦੇਖਣ ਵਾਸਤੇ ਬਹੁਤ ਉਤਸ਼ਾਹਿਤ ਹੋ ਗਿਆ
ਸੁੰਦਰ ਮੰਦਰ ਬਹੁਤ ਦੇਖੇ
ਜਦੋਂ ਅੱਗੇ ਗਿਆ ਇੱਕ ਬਗੀਚਾ ਸੁੰਦਰ ਉਹਦੇ ਵਿੱਚ ਬੜੇ ਸੋਹਣੇ ਸੋਹਣੇ ਮਕਾਨ ਕੁਟੀਆਂ ਬਣੀਆਂ ਹੋਈਆਂ
ਜਿਨਮੇ ਸੇਜਾ ਰੁਚਰ ਬਸੇਖੇ
ਇਹਨਾਂ ਦੇ ਸੁੰਦਰ ਸੇਜਾ ਨੇ ਆਪੋ ਆਪਣੇ ਆਸਣ ਵੱਖਰੇ ਵੱਖਰੇ ਲੱਗੇ ਹੋਏ ਨੇ
ਮਾਨਵ ਕੋ ਨਾ ਦੇਖਿਓ ਤਹਿਵਾ
ਉਹਨਾਂ ਮਕਾਨਾਂ ਦੇ ਕੁਟੀਆਂ ਦੇ ਵਿੱਚ ਕੋਈ ਵੀ ਮਨੁੱਖ ਨਹੀਂ ਵੇਖਿਆ
ਜਿਤ ਮੈਂ ਆਤੀ ਚੱਕਰਤ ਹੋਵੇ ਤਹਿਵਾ
ਆਪਣੇ ਚਿੱਤ ਦੇ ਅੰਦਰ ਸਾਧ ਸੰਗ ਜੀ ਬਹੁਤ ਹੀ ਹੈਰਾਨ ਹੋ ਗਿਆ
ਰੇ ਵਿਚਾਰ ਪਿੱਛੋਂ ਪਰ ਦੁਖੂ
ਕਹਿਣ ਲੱਗਾ ਵਿਚਾਰਦਾ ਆਪਣੇ ਮਨ ਵਿੱਚ ਪਰ ਦੁੱਖ ਜਦੋਂ ਸ਼ਾਮ ਪੈ ਗਈ ਫੇਰ ਆ ਕੇ ਵੇਖਾਂਗਾ
ਨਿਸਰੇ ਅੰਨ ਉਧਰ ਨਿਜ ਭੁੱਖੂ
ਤੇ ਰਾਤ ਰਹਿ ਕੇ ਤੇ ਆਪਣਾ ਫਿਰ ਪੇਟ ਵੀ ਅਨਾਜ ਦੇ ਨਾਲ ਭਰਾਂਗਾ
ਸਿੰਧ ਕਿਨਾਰ ਆਏ ਸੋ ਵੈਸਾ
ਜਿਹੜਾ ਜਲਾਲ ਪੀਰ ਸੀ ਸਮੁੰਦਰ ਦੇ ਕਿਨਾਰੇ ਆ ਕੇ ਬੈਠ ਗਿਆ
ਕੌਤਕ ਤਾਂ ਬਲੋ ਕਿਉਂ ਐਸਾ
ਸਾਧ ਸੰਗ ਜੀ ਇੱਕ ਕੌਤਕ ਇਸ ਨੇ ਵੇਖਣਾ ਕੀਤਾ
ਦੋਰਾ ਇੱਕ ਜਹਾਜ਼ ਹੀ ਬੁੱਢਣ ਲੱਗਾ
ਕਹਿੰਦੇ ਇੱਕ ਸ਼ਿਪ ਜਿਹੜਾ ਸੀ ਬੰਦਿਆਂ ਨਾਲ ਭਰਿਆ ਹੋਇਆ ਉਹ ਡੁੱਬਣ ਲੱਗਾ
ਰੌਲ ਪਇਓ ਤਿਸਮਾਹੇ
ਉਹਦੇ ਵਿੱਚ ਪਾਣੀ ਪੈਣਾ ਸ਼ੁਰੂ ਹੋ ਗਿਆ ਤੇ ਰੌਲਾ ਪੈ ਗਿਆ
ਤੀਰ ਤੀਰ ਵੈਸੇ ਉਹ ਸੁਣਿਓ
ਇਹ ਜਿਹੜਾ ਪੀਰ ਜਲਾਲ ਦੀਨ ਸੀ ਕੋਲ ਬੈਠਾ ਸੀ ਕਿਨਾਰੇ ਤੇ ਇਹਨੇ ਸੁਣਿਆ ਰੌਲਾ
ਬਹੁਤ ਲੋਕ ਬਿਲ ਲਾਹੇ
ਬਹੁਤ ਸਾਰੇ ਲੋਕ ਆਉਂਦੇ ਤੇ ਬਰਲਾਪ ਕਰਦੇ ਹਨ
ਚੌਪੀ ਤਵੇ ਜਲਾਲ ਖੁਦਾਏ ਅਗਾਰੀ
ਉਸ ਵੇਲੇ ਜਲਾਲ ਪੀਰ ਨੇ ਖੁਦਾ ਦੇ ਅੱਗੇ
ਹੱਥ ਬੰਦ ਕਹਿ ਬਿਨੈ ਉਤਾਰੀ
ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ
ਦੇਸ਼ ਵਿਦੇਸ਼ ਲੋਕ ਇਸ ਮਾਹੀ
ਕਹਿੰਦੇ ਹੇ ਖੁਦਾ ਦੇਸਾਂ ਪ੍ਰਦੇਸਾਂ ਦੇ ਲੋਕ ਇਸ ਦੇ ਵਿੱਚ ਹਨ
ਬੁੱਧਵੰਤਾ ਤਾਜੀ ਬੰਜ ਕਰਾਹੀ
ਆਪਣੇ ਪਰਿਵਾਰਾਂ ਪੁੱਤਰਾਂ ਧੀਆਂ ਨੂੰ ਇਸਤਰੀ ਨੂੰ ਛੱਡ ਕੇ ਵਪਾਰ ਕਰਨ ਵਾਸਤੇ ਬਿਜ਼ਨਸ ਕਰਨ ਵਾਸਤੇ ਆਏ ਹੋਏ ਨੇ
ਜਾ ਖੁਦਾਏ ਕਿਉਂ ਇਹਨੇ ਡੁਬਾਵ
کہندے یا خدا ہے خدا انہاں نوں کیوں ڈوب رہا توں
سربندی سنگ سب مر جاویں
اے اپنے سبندیاں دے سمیت سارے مر جان گے
ایسے جب پیر نے کہیو
جدو اس نے خدا اس طرح خدا نوں پیر نے آکھیا
ڈوبن تے جہاز بچ رہے ہو
جڑا بیڑا سی ڈوبن تو سار سنگ جی بچ گیا
جب سبتی تے پیر بچاری
جدو سارا دن اتھے بتیت ہو گیا پیر نے بچاریا
چلو ابے جیسے جا چاری
اپنا چلیے جتھے سندر مکان سی تے انہاں وچ آسن سونے لگے ہوئے سی
سو منہار سو کتے آو ہے
انہاں مکاناں دے سون والے بندے کتھوں آندے نے
سو سیجا پر رہن بتاو ہے
جنہاں نے سندر انہاں سیجا دے اتے رات بتیت کرنے ہیں
گورا گئے پیر دیکھے کہاں
جدو پیر صاحب سنگ جی اتے ویکھ گیا تے کی ویکھدا
اگرج بیٹھے سوئے
کہندے اس دے آن تو پہلے ہی وہ سنت آ کے بیٹھے نے
ایک سنت کے نکٹ تب
ایک سنت دے کولے بیٹھ گیا
بیٹھو دین سو ہوئے
بڑا بھاری غریب تے نمرتا دے ہو کے
پی قدرت کو آہار تن آیو
کہندے خدا والوں قدرت دے انسار اپنے آپ کہندے انہاں نوں بنیا بنایا بھوجن جیڑا سی تھالاں وچ اتریا
مدر سال مادی سن من پھایو
تے بڑا میٹھا سواد سی ساریاں دے من بھاؤندا جیسا کسے دی اچھا سی ہو جا بھوجن آیا
بن بھوجن اے بیسو جہاں
اے بنا بھوجن تو سار سنگ جی جتھے بیٹھا سی
کہاں جو سنت تے ایسو کہا
اتھے جیڑا سنت سی تے اونے اس طرح اے پیر نوں آکھیا
تم کو بھوجن کیوں نہیں آیو
کہن لگے وی تینوں بھوجن کیوں نہیں آیا
ایوں کہہ ٹگا سو منت سدھایو
ایوں اے سار جیڑا سی اس نوں پیر نوں کہہ کے اپنے مہنت دے پاس چلے گیا
ہو جائے تن ہمرے تیر
تے جا کے کہن لگا مہنت جی تے ایک تے پیر میرے پاس بیٹھا ہے
بیٹھو آئے سو ایک فقیر
ایک فقیر میرے پاس آ کے بیٹھا ہے
اے آہار میں آئے سوامی
کہندے ہے مالک اس نوں بھوجن نہیں آیا
جس بن ہم کو کھامن کھامی
تے اس تو بنا جڑا مینوں بھوجن کھانا میں بھی تے وی ایک کھامی کٹیائی ہے چنگا نہیں
آئے اس کو اب فرماو
تے ہے مہند صاحب جی اپنی ہن آگیا دیو
کھان ہے تے اسن پچاو
تے کھان واسطے اس نوں بھوجن پہنچدا کرو
گورا سن مہنت بولیو تب
سن کے جڑا مہنت سی بولیا تدوں
جیو چرا چر چہار
کہندے جننے جڑ چیتن جیو نے چار سمو
سب کو پت کرتا رہا
ساریاں دا واہگرو پرمیشر ہی پتی ہے مالک ہے
دیت سگل آہار
ساریاں نوں بھوجن تے روزی او دندا ہے
چوپی سدا بھول جانی ہے سو
کہندے او واہگرو کیڑا بھول گیا روزی دینا تا بھول ہے جان لے
اس کے وکھے او گیا کو کو
کہندے جڑا فقیر اے دے اندر کوئی غلطی ہے جڑا اس نوں بھوجن نہیں ملیا
تو چنتا تو مر میٹھا نے
تو اپنے من دے چنتا فکر کیوں کردا ہے
دین ہار تو نے ان جانے
جڑا دین والا واہگرو پرمیشر وہ کیڑا انجان ہے
تم تک آیو کھائیے جائے
تیرے پاس بھوجن آ گیا تے توں جا کے کھا لے
جے پہ آوے اسن سو کھائے
جدوں او دے پاس بھوجن آوے گا تے او چک لوے گا
مہان تے چل پن آیو
سن کے ساتھ سنگ جی مہان تو اے سادھو چل کے آ گیا
بیٹھو نے بھوجن کو کھایو
بیٹھ کے اپنا بھوجن جڑا سی اس نے کھا لیا
گورا نس جلال بھوکھا رہے ہو
رات نو سات سنگ جی جلال پیر بہاول پور دا بھکھا ہی رہا
من میں کرت بچار
اپنے من دے چے بچاراں کردا ہے
آوت اے دیکھے نہیں
کہندا جڑے سنت سی میں آوندے نہیں ویکھے کدھروں آئے نے
جاوت لیو نہار
تے جدوں ہن سویرے جان گے تے آپاں انہاں نوں ویکھنا ہے کس پاسے نوں جاندے نے
جو پی کہ مگ جاویں کرت بچارے
اپنے من دے چ بچاردا بھی کیڑے راستے جان گے
جاگ جاون نین پسارے
اپنے نیتراں نوں کھول کے ساری رات جاگدا رہا
ہون لگی جبے پن پوری
جدوں سات سنگ جی دن چڑھن لگا
انوں آن گڑاکا جور
ایک دم گڑاکا نیند نے جور پا لتا
کہ سنت سد پئی نہ کو
تے سنت جڑے سی سات سنگ جی چلے گئے تے انوں کوئی ہوش نہیں رہے
پاچھے تے بسما دیو سو
پچھوں جڑا جلال پیر سی اپنے من دے وچ بہت ہی حیران ہویا
چڑے ساگر کے تیر
جدوں دن جڑیا سمندر سمندر دے کنارے پھر چلے گیا
بیٹھو پکھے تماسا پیر
تے بیٹھ کے اس نے ایک ہور تماشا پیر نے ویکھیا
قوت برکھا ساگر ماہی
تے کلی سمندر دے وچ ساتھ سنگ جی برکھا ہو رہی ہے
انت تھان دیکھے تب نہیں
سمندر تو باہر کتے بھی برکھا اس نے پیندی نہ دیکھی
سجد گن کے گرا اچاری
جڑا سجد جلال پیر سی نے بچار کے اس طرح آکھیا
جہاں نہ چاہیے تو برکت باری
کہن لگا خدا جتھے چاہیے نہیں پانی پینا برکھا پینی نہیں چاہیے سمندر
راجت ہے نر جائیں جت پریتی
اتھے تو پانی پائی جانا جتھے لوگ پریم دے سمیت پانی منگدے نے
تہاں نہ برکتی کیا اے ریتی
کہندے اتھے برکھا ہو نہیں رہی تے اے تیری ریتی ڈھنگ طریقہ کیا ہے
بس کہتے ہو برکھا ہٹ گئی
بس پیر دے کہن تو سب سنگ جی بول برکھا ہٹ گئی
من میں گنے پئی جو ٹھئی
اپنے من دے وچ وچاردا وی جویں اپاں ٹھٹی سی اویں ہو گئی ویکھو میرے بول پورے ہون لگ پئے
سنج پئی تور دے بچارے
جدو شاما پی گئی سب سنگ جی اپنے ہردے وچ وچاردا
آمد سنترا لیو نہارے
کہندا چلو اپاں سنتاں نوں ہن آوندے ویکھ لینے کدھروں آوندے نے
جاتے تو دیکھے نہ پورا
سویرے جاندیا ہوا تو نیند آ گئی سی دیکھے نہیں گئے
سمو جان گم نے اتے ٹھورا
یہ سما جان کے ساتھ سنگ جی اس جگہ نو پھر چل پیا
جبے جائے کے مندر دیکھے
جلو جا کے ساتھ سنگ جی اس نے مندر ویکھے
آگے آئے سنت بسے کے
اگے پہلے سنت جڑے سی آپ کو اپنے آسنا تے آئے بیٹھے سے
اتنے کو سہ نہ سکائی
انہاں دا تیج پرتاپ نہیں سہار سکیا
بیٹھ گئے پک پور بتائی
پہلا تھان جڑا سی اتھے بیٹھ کے بیٹھ کے بیٹھ گیا
دل کو اترو تبے آہارے
انہاں نو پھر واہگرو والوں قدرتی بھوجن جڑے سی اترے نے
بھوکو بہ بدن نہارے
بھوکا ہے تے انہاں سارا دے منہ وال نو ویکھی جا رہا
یہ ٹک بیٹھو ہوا ہے شدمنتا
جس ساتھ دے پاس ہی بیٹھا سی بھوک نال ستایا ہوا
جس کو بک بیاپی تے چنتا
اس نو ویکھ کے تے اس سنت نو بڑا بھاری فکر لگ گیا
اے کال کو بھوکا یہی
کہندے تا کل دا بندہ بھوکا ہے
بس نہ آیو پی گت کے
ہی بھوجن اس نو تھال کیوں نہیں اتریا تے ایدی کی را گت ڈھنگ طریقہ ہو گیا
نج مہنت تک چل کر گئے
اپنے مہنت دے پاس چل کے گیا
برتان سناوت ہے
سارا پرسنگ جڑا سی جا کے سنایا
لکھی کے سی تا بچن اچارے
ایشر مہنت نے اس ویلے بچن آکھے
اٹکتا کویان ہکارے
کہندا فقیر نو میرے پاس سد کے لیا کر
سنت جلال پاس چل آیو
وہ جڑا سال سی جلال پیر دے پاس آیا
نج مہنت آگے پہنچایو
اپنے مہنت صاحب دے پاس اینو پہنچا دتا
ایک بٹھائے کہ گرا الائی
کول بٹھا کے انہیں مہنت نے اس طرح آکھیا
کتے آیو کہ توں جائی
کہندے وی کتھوں آیا تے کس پاسے نو توں جا رہا
وہ اپرادھ کی نتے بھارا
کہندے تو کیڑی غلطی گناہ بھاری کیتا
بیتوے دوے دن بنا آہارا
تینو دو دن بتیت ہو گئے بنا بھوجن تو ہی
دورا سن جلال بولیو تبا
سن کے جلال ساتھ سنجی ترم بولیا
دور دیش تے آئے
کہندا میں بہت دور دیش کو آیا ہاں
پشو خطا نے میں کری
میں کہندا کوئی غلطی تاں کیتی نہیں ہے
کرت جے دیت بتائے
تے جے کر کے میں کردا ہوندا تے دس ضرور دندا
کوپی کہو مہنت سو بڑ کر تارا
مہنت کہن لگا کرتار واہگرو پرمیشر بہت بڑا ہے
تاں کو دوش نہ بنے اچارا
کہندے اودے وچ کوئی دوش نہیں کہنا بندا وچوں نے بھوجن کیوں نہیں دتا
پاپ رات توہے میں کوئی
کہندے ہے فقیر تیرے پاسوں کوئی گناہ ہویا
بھوجن بن بیتے دن دوئی
اے بھوجن تو بنا تینوں دو دن بتیت ہو گیا